ਧੰਗੁਰੂ ਅਮਰਦਾਸ ਜੀ ਮਹਾਰਾਜ ਦਾ ਮਹਾਨ ਆਵਾਜ਼ ਜੋ ਮੰਗਲਾ ਚਰਨ ਦੇ ਨਾਲ ਆਰੰਭ ਹੁੰਦਾ ਹੈ ਤੇ ਦਨਾਸਰੀ ਰਾਗ ਚਾਰ ਤਾਲਾਂ ਵਿੱਚ ਘਰ ਚੌਥਾ ਉਹ ਸ਼ਕਤੀ ਵਾਹਿਦ ਇੱਕ ਹੈ ਉਸ ਤੋਂ ਉਤਪਤੀ ਪਾਲਣਾ ਨਾਸ ਹੋ ਰਿਹਾ ਉਹ ਸਤ ਸਰੂਪ ਹੈ ਸਾਰਾ ਗਿਆਨ ਉਸੇ ਤੋਂ ਆਉਂਦਾ ਉਹ ਗੁਰੂ ਹੈ ਔਰ ਪ੍ਰਸਾਦ ਉਹ ਬਖਸ਼ਿੰਦ ਹੈ ਬਖਸ਼ਿਸ਼ ਹੈ ਕਰੀਮ ਹੈ ਰਹੀਮ ਹੈ ਸ਼ਬਦ ਦੇ ਜਿਹੜਾ ਭਾਵ ਹੈ ਉਹਨੂੰ ਮੈਂ ਥੋੜਾ ਜਿਹਾ ਵਿਸਥਾਰ ਰੂਪ ਵਿੱਚ ਆਪ ਜੀ ਦੇ ਸਾਹਮਣੇ ਰੱਖਾਂ ਬਾਹਰ ਦੀ ਦੁਨੀਆ ਦੇ ਮਨੁੱਖ ਦੇ ਜੀਵਨ ਦਾ ਲਕਸ਼ ਤੇ ਧਨ ਹੈ ਔਰ ਹੋਣਾ ਚਾਹੀਦਾ ਕਿਉਂਕਿ ਬਾਹਰ ਦਾ ਜੀਵਨ ਧਨ ਤੇ ਖੜਾ ਹੈ ਬਾਹਰੋਂ ਕੁਛ ਵੀ ਚਾਹੀਦਾ ਧਨ ਤੋਂ ਬਿਨਾਂ ਨਹੀਂ ਮਿਲਦਾ ਲੇਕਿਨ ਧਨ ਕਮਾਉਣ ਦੇ ਤਰੀਕੇ ਇੱਕ ਨਹੀਂ ਹੈ ਹਜ਼ਾਰਾਂ ਤਰੀਕੇ ਨੇ ਪ੍ਰਥਮ ਖੇਤੀਬਾੜੀ ਇਹ ਵੀ ਸੈਕੜੇ ਕਿਸਮਾਂ ਦੀ ਹੈ ਕੋਈ ਫਲ ਬੀਜਦਾ ਕੋਈ ਫੁੱਲ ਬੀਜਦਾ ਕੋਈ ਸਾਗ ਸਬਜ਼ੀਆਂ ਬੀਜਦਾ ਕੋਈ ਅੰਨ ਬੀਜਦਾ ਔਰ ਇਹ ਇਸ ਤਰੀਕੇ ਨਾਲ ਸਾਰੀ ਦੁਨੀਆ ਵਿੱਚ ਹਜ਼ਾਰਾਂ ਤਰ੍ਹਾਂ ਦੀ ਖੇਤੀ ਚਾਹੇ ਕੋਈ ਫੁੱਲ ਬੀਜਦਾ ਜਾਂ ਫਲ ਸਾਗ ਬੀਜਦਾ ਜਾਂ ਸਬਜ਼ੀ ਜਾਂ ਅੰਨ ਮਨੋਰਥ ਹੈ ਧਨ ਧਨ ਮਿਲਣਾ ਚਾਹੀਦਾ ਇਸ ਤੋਂ ਬਾਅਦ ਹੈ ਵਪਾਰ ਵਪਾਰ ਵੀ ਹਜ਼ਾਰਾਂ ਕਿਸਮਾਂ ਦਾ ਹੈ ਕੋਈ ਕਿਸੇ ਵਸਤੂ ਦਾ ਵਪਾਰ ਕਰਦਾ ਕੋਈ ਕਿਸੇ ਵਸਤੂ ਦਾ ਇੱਕ ਚੀਜ਼ ਤੇ ਹੈ ਨਹੀਂ ਹਜ਼ਾਰਾਂ ਕਿਸਮਾਂ ਦੇ ਬਿਜ਼ਨਸਮੈਨ ਨੇ ਵਪਾਰੀ ਭਾਵੇਂ ਵਪਾਰ ਦੀ ਹਜ਼ਾਰਾਂ ਕਿਸਮਾਂ ਹੋਵਨ ਮਨੋਰਥ ਇੱਕੋ ਹੀ ਹੈ ਧਨ ਧਨ ਮਿਲਣਾ ਚਾਹੀਦਾ ਫਿਰ ਇੱਕ ਤੀਸਰਾ ਤਰੀਕਾ ਹੈ ਨੌਕਰੀ ਸਰਵਿਸ ਤੇ ਨੌਕਰੀਆਂ ਵੀ ਹਜ਼ਾਰਾਂ ਕਿਸਮਾਂ ਦੀਆਂ ਕੋਈ ਇੱਕ ਕਿਸਮ ਨਹੀਂ ਇੱਕ ਢੰਗ ਦੇ ਕੋਈ ਕਿਧਰੇ ਨੌਕਰੀ ਕਰਦਾ ਕੋਈ ਕਿਧਰੇ ਕਰਦਾ ਕੋਈ ਕਿਧਰੇ ਕਰਦਾ ਭਾਵੇਂ ਨੌਕਰੀਆਂ ਹਜ਼ਾਰਾਂ ਕਿਸਮਾਂ ਦੀਆਂ ਮਨੋਰਥ ਇੱਕੋ ਹੀ ਹੈ ਧਨ ਇੱਕ ਚੌਥਾ ਤਰੀਕਾ ਵੀ ਹੈ ਭਿਕਸ਼ਾ ਮੰਗਣਾ ਮੰਗਣਾ ਸਾਰੀ ਦੁਨੀਆ ਵਿੱਚ ਮੰਤੇ ਮੌਜੂਦ ਨੇ ਵਪਾਰੀਆਂ ਵਿੱਚ ਵੱਡੇ ਵਪਾਰੀ ਆਉਂਦੇ ਨੇ ਬਹੁਤ ਅਮੀਰ ਛੋਟੇ ਆਉਂਦੇ ਨੇ ਜ਼ਮੀਨਦਾਰਾਂ 'ਚ ਵੱਡੇ ਜ਼ਮੀਨਦਾਰ ਆਉਂਦੇ ਨੇ ਬਹੁਤ ਅਮੀਰ ਛੋਟੇ ਆਉਂਦੇ ਨੌਕਰ ਪੇਸ਼ਾ ਵਿੱਚ ਵੀ ਕੋਈ ਉੱਚੇ ਰੁਤਬੇ ਦੇ ਆਉਂਦੇ ਨੇ ਬੜੇ ਅਮੀਰ ਪਰ ਕੁਝ ਛੋਟੀਆਂ ਅਹੁਦਿਆਂ 'ਤੇ ਵੀ ਆਉਂਦੇ ਨੇ ਮੰਗਤਿਆਂ ਦੇ ਵਿੱਚ ਵੀ ਕੋਈ ਬਹੁਤ ਵੱਡੇ ਮੰਗਤੇ ਹੁੰਦੇ ਨੇ ਲੱਖਾਂ ਪਤੀ ਕਰੋੜਾਂ ਪਤੀ ਪਰ ਕੋਈ ਛੋਟੇ ਮੰਗਤੇ ਭਾਵੇਂ ਮੰਗਣ ਦੇ ਹਜ਼ਾਰਾਂ ਤਰੀਕੇ ਨੇ ਮਨੋਰਥ ਇੱਕੋ ਹੀ ਹੈ ਧਨ 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 ਮਨੁੱਖ ਇਹਨਾਂ ਚਾਰ ਤਰੀਕਿਆਂ ਨਾਲ ਪ੍ਰਾਪਤ ਕਰਦਾ ਖੇਤੀਬਾੜੀ ਕਰਕੇ ਵਪਾਰ ਕਰਕੇ ਨੌਕਰੀ ਚਾਕਰੀ ਕਰਕੇ ਜਾਂ ਮੰਗ ਕਰਕੇ ਮੰਗਤਿਆਂ ਦੇ ਸੰਬੰਧ ਵਿੱਚ ਮੈਨੂੰ ਇੱਕ ਕਿਤਾਬ ਪੜ੍ਹਨ ਨੂੰ ਮਿਲੀ ਸੀ ਉਸ ਤੋਂ ਮੈਨੂੰ ਬੋਧ ਹੋਇਆ ਨਹੀਂ ਤੇ ਮੈਨੂੰ ਪਤਾ ਨਹੀਂ ਸੀ ਬਹੁਤ ਸਾਰੇ ਮੰਗਤਿਆਂ ਦੇ ਨਾਮ ਦਰਜ ਸਨ ਮਰਨ ਤੋਂ ਬਾਅਦ ਕਮ ਸੇ ਕਮ ਦਸ ਦਸ ਬੈਂਕਾਂ ਵਿੱਚ ਉਹਨਾਂ ਦੇ ਲੱਖਾਂ ਰੁਪਏ ਪਏ ਲੇਕਿਨ ਚੌਕ ਤੇ ਬੈਠ ਕੇ ਭਿਕਸ਼ਾ ਮੰਗਦੇ ਰਹੇ ਵੱਡੇ ਮੰਤੇ ਵੀ ਨੇ ਔਰ ਉਹਨਾਂ ਦਾ ਮੰਗਣ ਦਾ ਤਰੀਕਾ ਵੀ ਬੜਾ ਮਹਾਨ, ਉਹਨਾਂ ਦੇ ਅੰਡਰ ਵੀ ਕਈ ਮੰਤੇ ਕੰਮ ਕਰਦੇ ਨੇ। ਤਾਂ ਮੈਂ ਅਰਜ਼ ਕਰਾਂ ਕਿ ਚਾਰ ਤਰੀਕੇ ਨੇ ਧਨ ਕਮਾਉਣ ਦੇ, ਖੇਤੀਬਾੜੀ, ਵਪਾਰ, ਨੌਕਰੀ, ਨਾਮ ਪ੍ਰਾਪਤ ਕਰਨ ਦੇ, ਪ੍ਰਭੂ ਨਾਲ ਜੁੜਨ ਦੇ ਵੀ ਚਾਰ ਤਰੀਕੇ ਨੇ। ਪ੍ਰਚਲਿਤ ਪ੍ਰਾਚੀਨ ਕਾਲ ਤੋਂ ਤਿੰਨ ਹੀ ਸਨ, ਗੁਰੂ ਨਾਨਕ ਦੇ ਨਾਲ ਚੌਥਾ ਆਰੰਭ ਹੋਇਆ, ਪਹਿਲੇ ਤਿੰਨ ਹੀ ਸਨ। ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਤਿੰਨਾਂ ਦਾ ਨਾਮ ਕਰਮ ਯੋਗ, ਗਿਆਨ ਯੋਗ, ਫਿਰ ਭਗਤੀ ਯੋਗ। ਇਹ ਤਿੰਨ ਤਰੀਕੇ, ਕਰਮ ਯੋਗ, ਗਿਆਨ ਯੋਗ, ਭਗਤੀ, ਜੁੜਨਾ ਹੈ ਪ੍ਰਭੂ ਨਾਲ ਕਰਮ ਕਰ ਕਰਕੇ, ਪ੍ਰਾਪਤ ਕਰਨਾ ਹੈ ਭਗਵਾਨ ਨੂੰ ਗਿਆਨ ਹਾਸਲ ਕਰਕੇ, ਜੁੜਨਾ ਹੈ ਭਾਗਵਤ ਨਾਲ ਭਗਤੀ ਕਰਕੇ। ਇਹ ਜਿਹੜੇ ਤਿੰਨ ਤਰੀਕੇ ਪ੍ਰਚਲਿਤ ਹੋਏ ਆਪਣੀ ਹੋਂਦ ਨੂੰ ਵੇਖ ਕੇ, ਕਿਉਂਕਿ ਮਨੁੱਖ ਤਿੰਨਾਂ ਦਾ ਜੋੜ ਹੈ, ਤਨ, ਮਨ, ਆਤਮਾ। ਸਰੀਰ ਕਰਮ ਕਰਦਾ ਹੈ, ਮਨ ਵਿਚਾਰ ਕਰਦਾ ਹੈ, ਆਤਮਾ ਪ੍ਰੇਮ ਰੂਪ ਹੈ। ਆਤਮਾ ਦਾ ਸੁਭਾਅ ਹੀ ਪ੍ਰੇਮ ਰੂਪ ਹੈ, ਉਹ ਪਿਆਰ ਦੀ ਮੂਰਤੀ ਹੈ। ਇਹ ਤਿੰਨ ਤਰੀਕੇ ਮਨੁੱਖ ਨੇ ਅਪਣਾਏ। ਇਹਨਾਂ ਦੇ ਚੋਂ ਵੱਖ ਵੱਖ ਅਵਤਾਰ ਤੇ ਉਹਨਾਂ ਦੀ ਉਮਰ ਵੱਖ ਵੱਖ ਢੰਗ ਨਾਲ ਪ੍ਰਭਾਵਿਤ ਹੋਈ ਹੈ। ਇਹਨੂੰ ਕਿਸੇ ਹੋਰ ਰੂਪ ਵਿੱਚ ਨਾ ਲੈਣਾ ਕਿ ਮੈਂ ਕੋਈ ਕੰਪੇਅਰ ਕਰ ਰਿਹਾ, ਤੁਲਨਾਤਮਕ ਗੱਲ ਕਰ ਰਿਹਾ, ਐਸਾ ਨਹੀਂ। ਹਰ ਅਵਤਾਰੀ ਪੁਰਸ਼ ਸਮੇਂ ਦੀ ਲੋੜ ਦੇ ਮੁਤਾਬਕ ਮਨੁੱਖਤਾ ਦੀ ਝੋਲੀ ਵਿੱਚ ਪਾਉਂਦਾ ਹੈ। ਜੈਸੇ ਘਰ ਵਿੱਚ ਮਾਸੂਮ ਬੱਚਾ ਹੈ, ਤਿੰਨ ਚਾਰ ਸਾਲ ਦਾ, ਉਹਦੀਆਂ ਲੋੜਾਂ ਕੁਛ ਹੋਰ ਨੇ। ਫਿਰ ਜਵਾਨ ਹੈ ਘਰ ਵਿੱਚ 20-25 ਸਾਲ ਦਾ, ਉਹਦੀਆਂ ਲੋੜਾਂ ਕੁਝ ਹੋਰ ਨੇ। ਫਿਰ ਸਮੁੱਚੇ ਪਰਿਵਾਰ ਦੇ ਵਿੱਚ ਇੱਕ ਬੁੱਢਾ ਹੈ, ਬਹੁਤ ਬਿਰਧ ਹੈ, ਉਹਦੀਆਂ ਲੋੜਾਂ ਕੁਛ ਹੋਰ ਨੇ। ਇੱਕੋ ਹੀ ਪਰਿਵਾਰ ਵਿੱਚ ਵੱਖ ਵੱਖ ਲੋੜਾਂ ਵਾਲੇ ਮਨੁੱਖ ਰਹੇ ਹੈ, ਬੱਚਾ ਹੈ, ਜਵਾਨ ਹੈ, ਬੁੱਢਾ ਹੈ। ਸੰਸਾਰ ਦੇ ਵਿੱਚ ਵੀ ਵੱਖ ਵੱਖ ਸੁਭਾਅ ਦੇ ਮਨੁੱਖ ਨੇ, ਬਹੁ ਗਿਣਤੀ ਦੇ ਜਿਸ ਸੁਭਾਅ ਦੇ ਮਨੁੱਖ ਆਉਂਦੇ ਨੇ ਅਵਤਾਰ, ਫਿਰ ਉਹਨਾਂ ਦੀ ਲੋੜ ਦੇ ਮੁਤਾਬਕ ਉਹਨਾਂ ਦੀ ਝੋਲੀ ਵਿੱਚ ਸਾਧਨਾ ਪਾਉਂਦੇ ਨੇ, ਕਿਰਿਆ ਕਰਦੇ ਨੇ, ਧਿਆਨਪੂਰਵਕ ਸਰਵਣ ਕਰਨਾ। ਬਹੁਤ ਸਾਰੇ ਵਿਦਵਾਨਾਂ ਦਾ ਧਾਰਮਿਕ ਤੇ ਕੁਛ ਅਧਾਰਮਿਕ, ਉਹ ਕਰਮ ਤੇ ਜ਼ੋਰ ਦਿੰਦੇ, ਬਸ ਕਰਮ, ਜੋ ਕੁਛ ਵੀ ਹਾਸਲ ਕਰ ਸਕਦੇ ਹਾਂ ਕਰਮ ਕਰਕੇ। ਜੇ ਕਰਮ ਕਰ ਕਰਕੇ ਅਸੀਂ ਸੰਸਾਰ ਵਿੱਚੋਂ ਧਨ ਪ੍ਰਾਪਤ ਕਰ ਸਕਦੇ ਹਾਂ, ਤਾਂ ਕਰਮ ਕਰ ਕਰਕੇ ਅਸੀਂ ਧਰਮ ਵੀ ਪ੍ਰਾਪਤ ਕਰ ਸਕਦੇ ਹਾਂ। ਉਹਨਾਂ ਦੀ ਸਾਰੀ ਧਾਰਮਿਕ ਸਾਧਨਾ ਕਰਮ ਤੇ ਖੜੀ। ਕਰਮ ਸਰੀਰ ਕਰਦਾ ਹੈ, ਵਿਚਾਰ ਮਨ ਕਰਦਾ ਹੈ, ਪ੍ਰੇਮ ਭਾਵਨਾ ਆਤਮਾ ਦੇ ਤਲ ਦੀ ਗੱਲ ਹੈ। ਇਸ ਤੋਂ ਈਸਾਈ ਜਗਤ ਬਹੁਤ ਪ੍ਰਭਾਵਿਤ ਹੋਇਆ, ਪਰ ਸਾਰੀ ਦੁਨੀਆ ਵਿੱਚ ਅਗਰ ਈਸਾਈਆਂ ਦਾ ਪ੍ਰਭਾਵ ਪੈ ਗਿਆ ਬਹੁਤ, ਔਰ ਇਹ ਦੁਨੀਆ ਦੀ ਸਭ ਤੋਂ ਵੱਡੀ ਗਿਣਤੀ ਹੈ, تو محض اس کر کے کرم پردان ہے. روگی کول ہاسپٹل لے جانا ہے, بھوکے کول ان لے جانا ہے, ننگے کول کپڑے لے جانے ہیں, ان پڑھ دے کولوں سکول تے ودیالے لے جانے ہیں. جو منکتا دی لوڑ ہے وہ دی جولی لے پائی ہے. کرم سارا سیوا تے کھڑا, کسے نال ہی پربھو مل جائے, کسے نال ہی پرماتما مل جائے. شریر اوپر اوپر ہے, من تھلے, آتما اور تھلے. تو کرم اسفول گرے ہے, موٹی گرے ہے. یورپ, امریکہ, کینیڈا بھوتکوادی دیش نے اور انہوں نے کرم کر کر کے اپار سمپدا پراپت کی تھی. دنیا کا چوٹی کا دھنوان دیش امریکہ کرم کر کر کے, بڑی محنت, بہت محنت. ایک چھوٹا جہا بیگ ہوگی تھے بھارت دیش ہندوستانی کلی نو لگتا ہے, وہ دو دو ٹیچی آ کے چک دن کلی کدرے ہے نہیں ہوئے, کدھر بھی کسی ایئرپورٹ آپ چک دیں. پچھے گھر بواری یا ٹوائلٹ صاف کرتے ہیں انہوں شوگر کہہ دینا, جمعدار کہہ دینا. اتنے ہر گھر کی ٹوائلٹ آٹ بھی صاف کر, کوئی جمعدار نہیں. اپار محنت, بڑی کرڑی محنت ہر پک دے. اور کرم کرنے دے کوئی شرم بھی محسوس نہیں کرنے بھی یہ چھوٹا کرم ہے یا بڑا کرم ہے. انہوں کی یہ سوچ نہیں, چھوٹے کرم نال کوئی منک چھوٹا نہیں ہو جاتا, بڑے کرم نال کوئی منک بڑا نہیں ہو جاتا. سوال یہ ہے کتنے کہڑے کرم کی لوڑ ہے. انہوں کا نظریہ نقطہ نگاہ ہے. موٹی گل سی اوپر اوپر دی گل سی دنیا کی سمجھ دے چاہیے. کل ہی مینو ایک سنگھ کا فون آیا دلی پر, بے میرا لڑکا ہوں میرے نال گردوارے نہیں جانا, چرچ جانا ہے, تے کیسا داری کیس تے نہیں کٹا ہے. پر ہوں وہ سویرے بانی نہیں پڑھتا, بائبل پڑھتا ہے. کل ہی فون آئی, میں اس نے کہا استول گرے ہے, بائبل کوئی بہت گہری نہیں جانتی, لیکن میں یہ بھی نہیں کہہ رہا کہ کرم کی کوئی لوڑ نہیں, ایسا میں نہیں کہہ رہا. لیکن کرم اوپر اوپر کی گل ہے, وہ اس کرم نال ہی پربھاوت ہے. دیکھو جنہ غریب پنڈا تک وقت دیا حکومت سڑک نہیں بنا سکیا انہوں نے بنا, جتھے جتھے گورنمنٹ ہاسپٹل نہیں کھول سکی انہوں نے کھولے. جنہ پہاڑی علاقوں چ جنگلی علاقوں چ ہر ایشیا تے افریقہ دے دیشوں دے حکومت نے سکول نہیں بنائے, انہوں نے بنائے. اور یہ بھوکھے کول ان لے گئے نے, ننگے کول کپڑے لے گئے نے. تو ایشیا افریقہ بڑا پربھاوت, افریقہ تو ان کہہ لو 90% کرسچن ہو گئے, ایشیا دیش بھی پربھاؤ, غریب دیشوں دے پربھاؤ ہے. ہوں یورپ دیش امریکہ دے پربھاؤ گھٹ گیا ہے. کیوں؟ اتے ہوں سب کچھ موجود ہے, سب کچھ موجود ہے, غریبی مٹ گئی. تو چرچ اتے سننے ہو گئے نے, کوئی بائبل نہیں پڑھتا, عیسائی دھرم اتے کمزور ہو گئے. پر جتنا عیسائی دھرم امیر دیشاں چ کمزور ہوئے اتنا ہی غریب دیشاں دے بلوان ہو اور ہوندا جا رہے ہیں. انہوں نے دھرم نو کرم تے کھڑا کیتا ہے, کرم سیوا سیوا تے کھڑا کیتا ہے. یہ ایک تجربہ عیسیٰ دوارا عیسائیاں نے کیتا ہے, بڑا کامیاب رہا ہے اور ادھی تو زیادہ دنیا انہوں نے عیسائی بنائی. ناگالینڈ, میزورم, تریپورا, میگھالیا, ارناچل, ادھر ہندوستان دے آسام دے پہاڑی علاقے اج سب کرسچن ہے, سب ہندو سن اج کرسچن ہے, سارے دے سارے عیسائی بن گئے. کارن کرم ہی پردھان ہے, سیوا ہی پردھان ہے, باقی گل چھڈو. اس کرم دے نال کنورٹ کیتا جا سکتا ہے, اگلے نو بدلیا جا سکتا ہے. ساری سادنا انہوں دے کرم پہ کھڑی ہے. بھارت وچ ہزاراں سال پہلے رشی منیاں نے کچھ اوتاری پرشاں نے تجربہ کیتا گیان یوگ. یہ وچ پتنجلی, گوتم رشی تے مہاتما گوتم بدھ. گوتم رشی الگ ہویا ہے, گوتم بدھ الگ ہے. چھ شاستراں وچوں نیائے شاستر گوتم رشی کا لکھا ہوا ہے. مہاتما بدھ دے نال بودھ دھرم کا جنم ہوا ہے, وہ اوتار شرینی دے گنیا جاتا ہے. انہوں نے گیان یوگ کا تجربہ کیتا, وچار کر کر کے اتنے گہرے چلے جانا ہے, اتنے گہرے چلے جانا ہے کہ وچار نرنکار دے در نو چھو لے. پھر اتے وچاراں نو چھڑ دئیے تے اس نرنجنی جوت نو پراپت کر لئیے. یہ ذرا کرم یوگ تو گہری سادھنا سی, لیکن پھر بھی دنیا پتنجلی تو, گورکھ تو, مہاتما بدھ تو اور گوتم رشی تو پربھاوت, دنیا پربھاوت ہے. پربھاوت ضرور ہوئی, بڑی دنیا پربھاوت ہوئی, لیکن ایک پربھاؤ ٹک نہ سکے. یوگ مت قریباً قریباً ختم ہو گیا, بودھ مت بھارت تو رخصت ہو گیا. ذرا گہری سادھنا سے, گہری سادھنا سے. میں ایک دفعہ پھر کہہ رہا ہوں, میں کسی نو غلط نہیں ثابت کر رہا, صحیح ہے. نہ کوئی میں عیسیٰ بارے کہہ رہا ہوں, نہ کوئی مہاتما بدھ, سوامی مہاویر, پتنجلی یا رشی گوتم رشی بارے میں کہہ رہا. وقت دی لوڑ دے مطابق انہوں نے زور گیان سادھنا دے دیتا. یوگیاں دی دنیا چ اور بودھ بھکشواں دی دنیا چ کوئی سیوا لئی تھا نہیں. کسے مریض کول جانا ہے دوائی لے کے, کسے ننگے کول جانا ہے کپڑے لے کے. کرم نو تے انہوں نے چھڈ ہی دیتا. ایک پاس اپجیب کا تے چاہی دی سی, کوئی نہیں بھکشو بن کے پوری کر, مانگ کے پوری کر, بھکشا مانگ لیا, کرم نہیں کرنا. پر دیکھیا جائے بھکشا منگنا بھی ایک کرم ہے, وہ واسطے بھی سما چاہیے, محنت تے لگتی وہ. پر سارا زور گیان یوگ تے دیتا, گیان سادھنا. ਕਰਮ ਸਾਧਨਾ ਪ੍ਰਧਾਨ ਰਹੀ ਈਸਾਈਆਂ ਵਿੱਚ ਅਜੇ ਤੱਕ ਹੈ। ਗਿਆਨ ਸਾਧਨਾ ਕੁਛ ਸਮੇਂ ਤੱਕ ਭਾਰਤ ਵਿੱਚ ਪ੍ਰਧਾਨ ਰਹੀ, ਖੋ ਗਈ, ਟਿਕ ਨਹੀਂ ਸਕੀ। ਇਤਨੇ ਗਹਿਰੇ ਮਨੁੱਖ ਆਉਂਦੇ ਨੇ, ਇਤਨੇ ਗਹਿਰਾਈ ਵਾਲੇ ਮਨੁੱਖ ਆਉਂਦੇ ਨੇ। ਡਾਕਟਰ ਮੁਹੰਮਦ ਇਕਬਾਲ ਕਹਿੰਦੇ ਨੇ, ਦੋ ਮਨੁੱਖ ਇਹਨਾਂ ਨੂੰ ਸਾਰਾ ਜਗਤ ਨਹੀਂ ਸਮਝ ਸਕਿਆ, ਇੱਕ ਮਹਾਤਮਾ ਬੁੱਧ, ਇੱਕ ਗੁਰੂ ਨਾਨਕ। ਉਹ ਇੰਜ ਕਹਿੰਦਾ, ਸ਼ਮਾ ਗੌਤਮ ਜਲ ਰਹੀ ਹੈ, ਮਹਿਫਲੇ ਅਗਿਆਰ ਹੈ। ਝੂਠਿਆਂ ਦੀ ਮਹਿਫਲ ਵਿੱਚ ਗੌਤਮ ਰਿਸ਼ੀ ਦਾ ਦੀਪਕ ਜਲ ਰਿਹਾ, ਸੱਚ ਦਾ ਦੀਵਾ ਝੂਠਿਆਂ ਦੀ ਮਹਿਫਲ ਵਿੱਚ ਜਲ ਰਿਹਾ। ਇਕਬਾਲ ਗੌਤਮ ਬਾਰੇ ਇੰਜ ਕਹਿੰਦਾ ਤੇ ਗੁਰੂ ਨਾਨਕ ਬਾਰੇ ਇੰਜ ਕਹਿੰਦਾ, ਸ਼ਮਾ ਅਕਸੇ ਜੋ ਮੁਨੱਵਰ ਹੋ, ਵੋ ਯੇ ਮਹਿਫਲ ਨਾ ਸੀ, ਬਾਰਿਸ਼ੇ ਰਹਿਮਤ ਹੋਈ, ਪਰ ਜ਼ਮੀਂ ਕਾ ਬਿਲ ਨਾ ਸੀ। ਗੌਤਮ ਦਾ ਸੱਚ ਦਾ ਚਿਰਾਗ ਝੂਠਿਆਂ ਦੀ ਮਹਿਫਲ ਵਿੱਚ ਜਲ ਰਿਹਾ, ਨਾਨਕ ਦੇ ਸੱਚ ਦਾ ਚਿਰਾਗ ਅੰਧਿਆਂ ਦੀ ਮਹਿਫਲ ਵਿੱਚ ਜਲ ਰਿਹਾ। ਉਹ ਇੰਜ ਕਹਿੰਦਾ, ਅੰਧਿਆਂ ਦੀ ਮਹਿਫਲ ਵਿੱਚ ਇਹ ਦੋ ਮਨੁੱਖ ਨਹੀਂ ਸਮਝੇ ਗਏ, ਇਹ ਦੋ ਮਨੁੱਖ ਪਕੜ ਵਿੱਚ ਨਹੀਂ ਆਏ। ਮੈਂ ਤੁਹਾਡੇ ਸਾਹਮਣੇ ਖੁਲਾਸਾ ਰੱਖਾਂ, ਈਸਾ ਪਕੜ ਵਿੱਚ ਆ ਗਏ। ਈਸਾ ਤੋਂ ਅੱਜ ਅੱਧੀ ਤੋਂ ਜ਼ਿਆਦਾ ਦੁਨੀਆ ਪ੍ਰਭਾਵਿਤ ਹੈ। ਅਗਰ ਅਵਤਾਰੀ ਪੁਰਸ਼ਾਂ ਦੀ ਕਿਸੇ ਨੇ ਮੁਖਾਲਫਤ ਵੀ ਕੀਤੀ ਹੈ, ਸੋਲੀ ਤੇ ਚਾੜਿਆ ਜਾਂ ਦੱਤੀ ਤਵੀ ਤੇ ਬਿਠਾਇਆ, ਤੁਸੀਂ ਦੇਖੋਗੇ ਤੇ ਧਾਰਮਿਕ ਬੰਦੇ ਅੱਗੇ ਨੇ ਜੋ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਸਨ, ਉਹਨਾਂ ਨੇ ਮੁਖਾਲਫਤ ਕੀਤੀ। ਫਿਤਵਾ ਕਾਜ਼ੀ ਦਾ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਨੂੰ ਦੀਵਾਰ ਵਿੱਚ ਚੜ੍ਹਨ ਦਾ ਫਿਤਵਾ ਤੇ ਕਾਜ਼ੀ ਦਾ ਸੀ। ਕਾਜ਼ੀ ਤੇ ਧਾਰਮਿਕ ਹੁੰਦਾ ਹੈ। ਫਿਤਵਾ ਕਾਜ਼ੀ ਦਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਕਤਲ ਕਰਨ ਦਾ, ਸ਼ਹੀਦ ਕਰਨ ਦਾ। ਔਰ ਫਿਤਵਾ ਕਾਜ਼ੀ ਦਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਨ ਦਾ, ਵਕਤ ਦੀ ਹਕੂਮਤ ਨਾਲ ਹੈ। ਧਾਰਮਿਕ ਲੋਕਾਂ ਦਾ ਹੀ ਫਿਤਵਾ ਸੀ, ਸੂਲੀ ਤੇ ਚਾੜਿਆ, ਈਸਾ ਨੂੰ ਜਾਂ ਜ਼ਹਿਰ ਦਾ ਪਿਆਲਾ ਦਿੱਤਾ ਸੁਕਰਾਤ ਨੂੰ। ਉਹਨਾਂ ਧਾਰਮਿਕ ਲੋਕਾਂ ਨੇ ਤੇ ਵਕਤ ਦੇ ਮੁਨਸਫ ਨੇ ਇਤਨਾ ਆਖਿਆ, ਜਦ ਜ਼ਹਿਰ ਤਿਆਰ ਕਰ ਲਿਆ ਗਿਆ, ਪਿਆਲਾ ਪਕੜਾਉਣ ਲੱਗੇ, ਉਹ ਧਾਰਮਿਕ ਮੁਖੀ ਵੀ ਖੜੇ ਸਨ ਤੇ ਮੁਨਸਫ ਵੀ। ਮੁਨਸਫ ਨੇ ਸੁਕਰਾਤ ਨੂੰ ਆਖਿਆ ਸੀ, ਇੱਕ ਸ਼ਰਤ ਤੇ ਛੋੜ ਸਕਦੇ ਹਾਂ, ਕਿਹੜੀ? ਤੂੰ ਇਹ ਮੁਲਕ ਛੋੜ ਦੇ, ਚਲਾ ਜਾ, ਤੂੰ ਏਥੇਨ ਨੂੰ ਛੋੜ ਦੇ, ਯੂਨਾਨ ਨੂੰ ਛੋੜ। ਇਹਨਾਂ ਸਾਰੇ ਅਵਤਾਰੀ ਪੁਰਸ਼ਾਂ ਨੂੰ ਜ਼ੋਗ ਭੋਗ ਕਰਨ ਵਿੱਚ ਧਾਰਮਿਕ ਪੇਸ਼ਵਾ, ਧਾਰਮਿਕ ਲੋਕ ਅੱਗੇ ਸਨ। ਕਿਹੜੇ ਧਾਰਮਿਕ ਲੋਕ? ਜਿਨ੍ਹਾਂ ਦੀ ਸੁਰਤ ਰੁਕੀ ਹੋਈ ਸੀ, ਬਸ ਫਿਜ਼ੂਲ ਦੇ ਉਹ ਕਰਮ ਜਿਨ੍ਹਾਂ ਦੇ ਨਾਲ ਕੋਈ ਭਾਵਨਾ ਦੀ ਤੇ ਗਿਆਨ ਦੀ ਜੜ ਨਹੀਂ ਸੀ, ਸੁਰਤ ਰੁਕੀ ਹੋਈ ਸੀ। ਤੇ ਜਿਵੇਂ ਰੁਕਿਆ ਹੋਇਆ ਪਾਣੀ ਮੈਲਾ ਹੋ ਜਾਂਦਾ, ਗਦਲਾ ਹੋ ਜਾਂਦਾ, ਬਦਬੂਦਾਰ ਹੋ ਜਾਂਦਾ, ਇਹ ਧਾਰਮਿਕ ਲੋਕ ਬਹੁਤ ਬਦਬੂਦਾਰ ਹੋ ਗਏ ਸਨ, ਬਹੁਤ ਗੰਦੇ ਹੋ ਗਏ ਸਨ, ਬੜੇ ਕਰੂਪ ਹੋ ਗਏ ਸਨ। ਐਸੇ ਐਸੇ ਇਹਨਾਂ ਨੇ ਕਰਮ ਕੀਤੇ ਨੇ, ਜਿਨ੍ਹਾਂ ਨੂੰ ਵੇਖ ਕੇ ਕਾਰਲ ਮਾਰਕਸ ਦੇ ਉੱਤੇ ਨਾਸਤਿਕਤਾ ਪੈਦਾ ਹੋਈ। ਚਰਚ ਦੇ ਵਿੱਚ ਬੈਠ ਕੇ ਪਾਦਰੀ ਸੂਦ ਦਾ ਧੰਦਾ ਕਰਦੇ ਸਨ, ਚਰਚ ਦੇ ਵਿੱਚ ਬੈਠ ਕੇ। ਮਜ਼ਾਰਾਂ ਵਿੱਚ ਬੈਠ ਕੇ ਧਾਗੇ ਤਵੀਜ਼ ਵੇਚਦੇ ਸਨ, ਪਰ ਧਾਗੇ ਤਵੀਜ਼ਾਂ ਤੇ ਬੋਲੀ ਵੀ ਲੱਗਦੀ ਸੀ। ਇਹ ਵੀ ਮੈਂ ਅਰਜ਼ ਕਰਦਾ ਹਾਂ। ਇਸ ਤਰੀਕੇ ਦੇ ਨਾਲ ਕਾਰਲ ਮਾਰਕਸ ਨੇ ਦੇਖਿਆ ਇਹ ਧਰਮ ਨਹੀਂ ਹੈ, ਇਹ ਧਰਮ ਨਹੀਂ ਹੈ, ਇਹ ਧਰਮ ਕਮਾਉਣ ਦਾ ਤਰੀਕਾ ਨਹੀਂ ਹੈ, ਇਹ ਤੇ ਇੱਕ ਤਰੀਕੇ ਦਾ ਧੰਦਾ ਹੈ। ਕਾਰਲ ਮਾਰਕਸ ਨੇ ਇਹ ਦੇਖਿਆ ਕਿ ਧਰਮ ਦੇ ਨਾਂ ਤੇ ਧੋਖਾ ਚੱਲ ਰਿਹਾ ਹੈ, ਇਹ ਧਰਮ ਦੇ ਨਾਂ ਤੇ ਫਰੇਬ ਚੱਲ ਰਿਹਾ ਹੈ। ਉਹਦੇ ਵਿਚਾਰਾਂ ਦਾ ਵੀ ਬੜਾ ਭਾਰੀ ਪ੍ਰਭਾਵ ਪਿਆ। ਅਵਤਾਰਾਂ ਦੀ ਮੁਖਾਲਫਤ ਕੋਈ ਆਮ ਲੋਕਾਂ ਨੇ ਨਹੀਂ ਕੀਤੀ, ਵੱਡੇ ਵੱਡੇ ਧਾਰਮਿਕ ਲੋਕਾਂ ਨੇ ਕੀਤੀ। ਇਹ ਵੀ ਮੈਂ ਅਰਜ਼ ਕਰਾਂ, ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਜੋ ਹੈ ਫਿਤਵੇ ਲਾਏ। ਮੈਂ ਜੋ ਕੁਝ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ ਪਹਿਲੇ ਬਿਆਨ ਕਰ ਦਿੱਤਾ, ਵਕਤ ਦੀ ਲੋੜ ਦੇ ਮੁਤਾਬਕ ਅਵਤਾਰਾਂ ਨੇ ਮਨੁੱਖ ਦੀ ਝੋਲੀ ਚ ਪਾਇਆ। ਘਰ ਵਿੱਚ ਤਿੰਨ ਤਰ੍ਹਾਂ ਦੇ ਬੰਦੇ ਨੇ, ਇੱਕ 5 ਸਾਲ ਦਾ ਬੱਚਾ, ਇੱਕ 20 ਸਾਲ ਦਾ ਨੌਜਵਾਨ ਹੈ, ਇੱਕ 80 ਸਾਲ ਦਾ ਬੁੱਢਾ ਹੈ ਪਰਿਵਾਰ ਦੇ ਵਿੱਚ। ਹੁਣ ਤਿੰਨਾਂ ਦੀਆਂ ਲੋੜਾਂ ਤੇ ਅਲੱਗ 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 ਅਲੱਗ, ਬੱਚੇ ਦੀ ਆਪਣੀ ਲੋੜ ਹੈ, ਜਵਾਨ ਦੀ ਆਪਣੀ ਲੋੜ ਹੈ, ਬੁੱਢੇ ਦੀ ਆਪਣੀ ਲੋੜ ਹੈ। ਇਹ ਅਵਤਾਰੀ ਪੁਰਸ਼ ਦੇਖ ਲੈਂਦੇ ਸਨ ਮਨੁੱਖਤਾ ਦੀ ਲੋੜ ਕੀ ਹੈ, ਇਸ ਵਕਤ ਕੀ ਕੁਝ ਵੇਖ ਹੈ, ਇਹਦੇ ਮਾਨਸਿਕ ਮੰਡਲ ਨੂੰ ਤਬਦੀਲ ਕੀਤਾ ਜਾ ਸਕਦਾ ਤੇ ਪ੍ਰਭੂ ਨਾਲ ਜੋੜਿਆ ਜਾ ਸਕਦਾ। ਇਸ ਵਾਸਤੇ ਮੇਰੀ ਜ਼ਮੀਰ ਨੇ ਕਦੀ ਕਿਸੇ ਅਵਤਾਰ ਨੂੰ ਗਲਤ ਨਹੀਂ ਆਖਿਆ, ਮਹਾਨ ਹੈ, ਆਪਣੇ ਸਮੇਂ ਦੇ ਮਹਾਨ ਹੈ। ਜਿਵੇਂ ਵਕਤ ਦੇ ਸਿੱਕੇ ਆਉਂਦੇ ਨਾ, ਵਕਤ ਦੇ ਅੰਗਰੇਜ਼ਾਂ ਦੇ ਸਮੇਂ ਤੇ ਕਰੰਸੀ ਨੋਟ ਜਿਹੜੇ ਚੱਲਦੇ ਸਨ, ਮੈਂ 4-5 ਘਰਾਂ 'ਚ ਦੇਖੇ ਨੇ ਪਏ ਨੇ। ਉਹਨਾਂ ਨੂੰ ਸ਼ੌਕ ਹੈ ਦੁਨੀਆ ਭਰ ਦੇ ਪੁਰਾਣੇ ਕਰੰਸੀ ਨੋਟ ਜਮ੍ਹਾਂ ਕਰਨ ਦਾ, ਐਲਬਮ ਬਣਾਇਆ ਹੈ। ਇਹ ਵੀ ਮੈਂ ਅਰਜ਼ ਕਰਾਂ, ਇਸ ਤਰ੍ਹਾਂ ਦਾ ਸ਼ੌਕ ਮੈਨੂੰ ਵੀ ਕਦੀ ਆਉਂਦਾ ਸੀ। ਵੱਖ ਵੱਖ ਮੁਲਕਾਂ 'ਚ ਗਿਆ, ਇੱਕ ਨੋਟ ਮੈਂ ਰੱਖ ਲਿਆ, ਮੈਂ ਹੈ ਕਿ ਛਾਪ ਰਹੇਗੀ। ਮੈਂ ਉਹ ਅੰਗਰੇਜ਼ਾਂ ਦੇ ਜ਼ਮਾਨੇ ਦੇ ਜਿਹੜੇ ਨੋਟ ਦੇਖੇ, ਮੈਂ ਕਹਿੰਦਾ ਅੱਜ ਕੋਈ ਚਲਾਉਣ ਵਾਸਤੇ ਜਾ ਰਿਹਾ ਨਹੀਂ ਚੱਲਦਾ। 100 ਦਾ ਨੋਟ ਬੜਾ ਵੱਡਾ ਨੋਟ ਹੈ, 5 ਦਾ ਵੀ ਹੈ, 2 ਦਾ ਵੀ ਹੈ, 1 ਦਾ ਵੀ ਹੈ, ਰੱਖੇ ਹੋਏ ਸਨ। ਮੈਂ ਕਿਹਾ ਅੱਜ ਤੇ ਬਾਜ਼ਾਰ ਵਿੱਚ ਕੌੜੀਆਂ ਵੀ ਨਹੀਂ ਚੱਲਦਾ, ਨਹੀਂ ਚੱਲਦਾ, ਲੇਕਿਨ ਕਿਸੇ ਵਕਤ ਚੱਲਦੇ ਸਨ। ਇਹ ਨਹੀਂ, ਇਸ ਨੂੰ ਕਿਸੇ ਹੋਰ ਰੂਪ ਵਿੱਚ ਨਾ ਲੈਣਾ। ਅਵਤਾਰਾਂ ਦਾ ਸਿੱਕਾ ਵੀ ਕਿਸੇ ਵਕਤ ਚੱਲਦਾ ਸੀ, ਲੋੜ ਸੀ, ਲੋੜ ਸੀ। ਸਮਾਂ ਬਦਲਦਾ, ਜ਼ਮਾਨਾ ਬਦਲਦਾ, ਪਰ ਉਹ ਸਿੱਕਾ ਨਹੀਂ ਚੱਲਦਾ, ਨਹੀਂ ਚੱਲਦਾ। ਇਹੀ ਕਾਰਨ ਹੈ ਕਿ ਵੱਖ ਵੱਖ ਅਵਤਾਰ ਆਉਂਦੇ ਰਹੇ ਤੇ ਜਦ ਉਹ ਕੋਈ ਨਵਾਂ ਸਿੱਕਾ ਚਲਾਉਂਦੇ ਰਹੇ, ਨਵੀਂ ਗੱਲ ਕਰਦੇ ਰਹੇ, ਕਿ ਪੁਰਾਣੇ ਬੋਸੀਦਾ ਲੋਕ ਜਿਨ੍ਹਾਂ ਦੀ ਸੁਰਤ ਰੁਕੀ ਹੋਈ ਸੀ ਉਹ ਮੁਖਾਲਫਤ ਤੇ ਆ ਗਏ। ਇਸੇ ਤਰ੍ਹਾਂ ਹੀ ਹੋਇਆ, ਇਸੇ ਤਰ੍ਹਾਂ ਹੀ ਹੋਇਆ। ਗਿਆਨ ਯੋਗ ਜ਼ਰਾ ਬਾਰੀਕ ਕਿਰਿਆ ਸੀ, ਪਤੰਜਲੀ, ਗੌਤਮ ਰਿਸ਼ੀ, ਗੌਤਮ ਬੁੱਧ ਔਰ ਸਵਾਮੀ ਮਹਾਵੀਰ, ਇਹ ਸਿਲਸਿਲਾ ਛੇਤੀ ਹੋ ਗਿਆ ਭਾਰਤ ਵਿੱਚ। ਮਹਾਵੀਰ ਵੀ ਗਿਆਨ ਸਾਧਨਾ ਦਿੱਤੇ, ਗਿਆਨ ਸਾਧਨਾ ਦਿੱਤੇ ਬੜਾ ਬਲ ਦਿੰਦੇ ਨੇ। 1 ਅਰਬ ਦੀ ਆਬਾਦੀ ਦਾ ਇਹ ਦੇਸ਼ ਹੈ, ਜੈਨੀ 40 ਲੱਖ ਤੋਂ ਜ਼ਿਆਦਾ ਨਹੀਂ ਹੈ, ਕੋਈ ਵਾਧਾ ਨਹੀਂ ਹੋ ਸਕਿਆ। ਜੈਨੀ ਸਾਧੂ ਰੇਲ, ਬੱਸ, ਕਾਰ ਵਿੱਚ ਨਹੀਂ ਬੈਠ ਸਕਦਾ, ਪੈਦਲ ਚੱਲੇਗਾ। ਜੈਨੀ ਸਾਧੂ ਮੰਗ ਕੇ ਖਾਏਗਾ, ਭਿਕਸ਼ਾ ਮੰਗ ਕੇ। ਇਹ ਗੱਲ ਵੱਖਰੇ, ਅਡੰਬਰ ਜਦ ਉਹਨੂੰ ਪੈਦਲ ਚੱਲਣਾ ਪੈਂਦਾ, 5-10 ਘਰ ਉਹਦੇ ਨਾਲ ਵਿਚਾਰੇ ਪੈਦਲ ਚੱਲਦੇ ਨੇ, ਉਹ ਰਸਤੇ 'ਚ ਫਿਰ ਰੋਟੀ ਬਣਾਉਂਦੇ ਨੇ, ਉਹਨਾਂ ਕੋਲ ਭਿਕਸ਼ਾ ਮੰਗਦਾ। ਅਡੰਬਰ ਇੰਜ ਰਚੇ ਹੋਇਆ, ਲੇਕਿਨ ਹੈ ਰੇਲ ਮੋਟਰ ਦੇ ਸਫ਼ਰ ਨਹੀਂ ਕਰਨਾ, ਜੈਨੀ ਸਾਧੂ ਮਾਈਕਰੋਫੋਨ ਦਾ ਇਸਤੇਮਾਲ ਨਹੀਂ ਕਰਦਾ, ਵੀ ਹਵਾ ਵਿੱਚ ਜਿਹੜੇ ਸੂਕਮ ਕੀਟਾਣੂ ਨੇ ਮਰ ਜਾਂਦੇ ਨੇ। ਜੋਧਪੁਰ ਵਿੱਚ ਸ੍ਰੀ ਗੁਰੂ ਸਿੰਘ ਸਭਾ ਚ ਇੱਕ ਜੈਨੀ ਸਾਧੂ, ਉਹਨੇ ਬੋਲਣਾ ਸੀ 10 ਮਿੰਟ ਲਈ। ਉਹਨਾਂ ਦੇ ਨਾਲ ਜੋਧਪੁਰ ਆਏ ਹੋਏ ਸਨ ਸਿੱਖ ਸੰਤਾਂ ਨੇ ਉਹਨਾਂ ਦਾ ਸਨਮਾਨ ਕੀਤਾ, ਕਹਿੰਦੇ ਕਿ ਮਾਈਕਰੋਫੋਨ ਹਟਾ ਦਿਓ, ਮੈਂ ਸਿਰਫ 20 ਫੁੱਟ ਦੀ ਦੂਰੀ ਤੇ ਹੀ ਬੈਠਾ ਹੋਵਾਂਗਾ, ਮੇਰੇ ਪੱਲੇ ਹੀ ਕੁਛ ਨਹੀਂ ਪਿਆ, ਇੰਨੀ ਭੀੜ, ਮਾਈਕਰੋਫੋਨ ਹੈ ਨਹੀਂ, ਕੀ ਪੱਲੇ, ਨਹੀਂ ਬੋਲਣਾ, ਮਾਈਕਰੋਫੋਨ ਕਰਨੀ ਦਾ ਮੂੰਹ ਵਿੱਚ ਹਵਾ ਦੇ ਜਿਹੜੇ ਕੀਟਾਣੂ ਨੇ ਮਰ ਜਾਣਗੇ, ਫਿਰ ਪੱਟੀ ਵੀ ਬੰਦੇ ਨੇ ਮੂੰਹ ਤੇ, ਬਾਹਰ ਦੇ ਕੋਈ ਸੂਕਸ਼ਮ ਕੀਟਾਣੂ ਅੰਦਰ ਨਾ ਜਾ। ਪਰ ਕੌਣ ਦੱਸੇ ਹੋ ਤੇ ਇਤਨੇ ਸੂਕਸ਼ਮ ਨੇ, ਇਤਨੇ ਸੂਕਸ਼ਮ ਨੇ, ਭਾਵੇਂ ਪੱਟੀ ਬੰਨੀ ਹੋਈ ਇਹਦੇ ਵਿੱਚੋਂ ਵੀ ਜਾਣ, ਉਹ ਤੇ ਇਤਨੇ ਸੂਕਸ਼ਮ, ਅਤੀ ਸੂਕਸ਼ਮ। ਗਰਜ ਕੇ ਮਹਾਰਾਜ ਵੀ ਕਹਿੰਦੇ ਜੈਨ ਮਾਰਗ ਸੰਜਮ ਅਤ ਸਾਧਨ, ਅਤੀ ਹੈ ਸਾਧਨਾ ਦੀ ਅਤੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜੈਨ ਮਾਰਗ ਸੰਜਮ ਅਤ ਸਾਧਨ, ਅਤੀ ਹੈ। ਗੁਰਮਤ ਤੇ ਵਿਆਸ ਅਤ ਨੂੰ ਨਹੀਂ ਮੰਨਦੇ, ਸਤਿਗੁਰ ਦੀ ਬਾਣੀ ਕਹਿੰਦੀ ਅਤੀ ਹੋਂ ਧੱਕਾ ਖਾਏ, ਵਿਆਸ ਕਹਿੰਦੇ ਨੇ ਅਤੀ ਸਰਬੱਤਰ ਵਿਵਰਜਿਤ ਹੈ, ਭੋਜਨ ਜਿਤਨਾ ਵੀ ਸਵਾਦੀ ਹੋਵੇ ਅੱਤ ਨਾ ਕਰ ਖਾਣ ਦੀ। ਪੜ੍ਹਨਾ ਕਿਤਨਾ ਹੀ ਚੰਗਾ ਕਿਉਂ ਨਾ ਹੋਵੇ, ਇੱਕੇ ਸਮੇਂ ਪੜ੍ਹਨ ਦੀ ਅੱਤ ਨਾ ਕਰ, ਬੋਲਣ ਦੀ ਅੱਤ ਨਾ ਕਰ, ਚੱਲਣ ਦੀ ਅੱਤ ਨਾ ਕਰ। ਅਤੀ ਹੋਂ ਧੱਕਾ ਖਾਏ, ਅਤੀ ਖੁਆਰੀ ਨੂੰ ਜਨਮ ਦਿੰਦੀ, ਅਤੀ ਸਰਬੱਤਰ ਵਿਵਰਜਿਤ ਹੈ, ਅਤੀ ਹੋਂ ਧੱਕਾ ਖਾਏ। ਪਰ ਜੈਨ ਮਾਰਗ ਸੰਜਮ ਅਤ ਸਾਧ, ਬੜੇ ਕਰੜੇ ਸਨ, ਬੜੇ ਕਰੜੇ ਸਨ। ਉੱਤੇ ਗਿਆਨ ਸਾਧਨਾ, ਧਿਆਨ ਸਾਧਨਾ ਬਹੁਤ ਲੰਬੇ ਸਮੇਂ ਤੱਕ ਆਪਣੇ ਪੈਰ ਪਸਾਰ ਨਹੀਂ ਸਕੀ, ਟਿਕਾ ਨਹੀਂ ਸਕੀ। ਜਦਕਿ ਧਰਮ ਦੀ ਪ੍ਰਾਪਤੀ ਤੇ ਗਿਆਨ ਸਾਧਨਾ ਨਾਲ ਹੈ, ਧਿਆਨ ਸਾਧਨਾ ਨਾਲ ਹੈ, ਪਰ ਸਰੀਰਕ ਤਲ ਤੋਂ ਥੱਲੇ ਦੀ ਗੱਲ ਸੀ। ਸਰੀਰ ਦੀਆਂ ਆਪਣੀਆਂ ਲੋੜਾਂ ਉਹ ਫਿਰ ਭਿਕਸ਼ਾ ਮੰਗ ਕੇ ਪੂਰੀ ਕਰੋ। ਫਿਰ ਇੱਕ ਤੀਸਰਾ ਤਜਰਬਾ, ਉਸੀ ਭਗਤੀ ਸਾਧਨਾ, ਪ੍ਰੇਮ ਦੀ ਸਾਧਨਾ, ਭਾਵਕ ਸਾਧਨਾ, ਜਿਹਦੇ ਨਾਲ ਭਗਤੀ ਦੀ ਲਹਿਰ ਭਾਰਤ ਦੇ ਚਲੀ। ਉਹਨਾਂ ਵਿੱਚ ਬਹੁਤ ਸਾਰੇ ਭਗਤ ਆ ਜਾਂਦੇ ਨੇ, ਰਾਮਾਨੁਜ, ਪੁਰਾਣੇ ਮੀਰਾਂ, ਫਿਰ ਇਹ ਭਗਤ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵਿਰਾਜਮਾਨ, ਕਬੀਰ ਹੈ, ਨਾਮਦੇਵ ਨੇ, ਸਦਨਾ ਸੈਨ ਨੇ, ਤ੍ਰਿਲੋਚਨ ਨੇ, ਬੇਖਨ ਨੇ, ਬਹੁਤ ਵੱਡੀ ਭਗਤੀ ਦੀ ਇਹ ਲਹਿਰ ਚੱਲੀ। ਧਿਆਨ ਯੋਗੀ, ਗਿਆਨ ਯੋਗੀ ਮੌਜੂਦ ਸਨ ਇਸ ਦੇਸ਼ ਦੇ ਵਿੱਚ, ਔਰ ਪ੍ਰੇਮ ਯੋਗੀ, ਭਾਵ ਯੋਗੀ ਮੌਜੂਦ ਸਨ, ਕਰਮ ਯੋਗੀ ਮੌਜੂਦ ਸਨ। ਦੇਸ਼ ਗੁਲਾਮ ਹੋਇਆ 1000 ਸਾਲ। ਬਹੁਤ ਛੋਟੀਆਂ ਛੋਟੀਆਂ ਕੌਮਾਂ ਨੇ ਇਸ ਵੱਡੇ ਦੇਸ਼ ਨੂੰ ਗੁਲਾਮ ਬਣਾਇਆ। 500 ਗੁਲਾਮ ਲੈ ਕੇ ਆ ਗਿਆ ਬਾਬਰ, ਸਾਰੇ ਦੇਸ਼ ਨੂੰ ਗੁਲਾਮ ਕੀਤਾ। ਇਰਾਨੀ ਆਏ, ਅਫਗਾਨੀ ਆਏ, ਉਜ਼ਬੇਕ ਆਏ, ਤੁਰਕ ਆਏ, ਅਰਬ ਆਏ, ਮੰਗੋਲ ਆਏ, ਡੱਚ ਤੇ ਪੁਰਤਗੇਜ਼ ਆਏ, ਫਿਰ ਫ੍ਰੈਂਚ ਆਏ, ਫਿਰ ਅੰਗਰੇਜ਼ ਆਏ। ਪਤਾ ਨਹੀਂ ਕਿਤਨੀਆਂ ਕੌਮਾਂ ਦਾ ਇਹ ਗੁਲਾਮ ਦੇਸ਼। ਜਣੇ ਖਣੇ ਨੇ ਇਸ ਨੂੰ ਬ੍ਰਹਮ ਕੀਤਾ। ਕਰਮਯੋਗੀ ਕੇਵਲ ਕਰਮਯੋਗੀ ਸੀ, ਤੋ ਤਾਦਾਦ ਬਹੁਤ ਥੋੜ੍ਹੀ, ਕੁਛ ਕਰ ਨਹੀਂ ਸਕੇ, ਮੁਕਾਬਲਾ ਨਹੀਂ ਕਰ ਸਕੇ। ਗਿਆਨ ਯੋਗੀਆਂ ਨੇ ਤੇ ਨਿਸ਼ਕਰਮ ਹੋਣਾ ਹੀ ਸੀ, ਹੋਣਾ ਹੀ ਸੀ। ਔਰ ਭਗਤ ਪ੍ਰੇਮ ਨਾਲ ਭੇਜਿਆ ਹੋਇਆ ਹਿਰਦਾ ਠੀਕ, ਲੇਕਿਨ ਅਤੀ ਹੁਣ ਧੱਕਾ ਖਾ ਹੈ ਇਸ ਸੀਮਤ ਸੰਸਾਰ ਵਿੱਚ। ਮਨੁੱਖ ਨੂੰ ਇਹ ਸਾਰੀਆਂ ਕਿਰਿਆਵਾਂ ਸੀਮਤ ਰੱਖਣੀਆਂ ਚਾਹੀਦੀਆਂ ਨੇ। ਅੱਤ ਕਰੇਗਾ ਤਾਂ ਧੋਖਾ ਖਾਏਗਾ, ਅਤੀ ਹੁਣ ਧੱਕਾ ਖਾਏ। ਇਹ ਤਿੰਨ ਤਜਰਬੇ ਹੋਏ, ਤਿੰਨੇ ਤਜਰਬਿਆਂ ਦੇ ਹੁੰਦਿਆਂ ਹੋਇਆਂ ਦੇਸ਼ 1000 ਸਾਲ ਤੱਕ ਗੁਲਾਮ ਰਿਹਾ। ਥੋੜ੍ਹੇ ਬਹੁਤ ਕਰਮ ਯੋਗੀ, ਜ਼ਿਆਦਾ ਅਧਿਕ ਗਿਆਨ ਯੋਗੀ, ਫਿਰ ਭਾਵ ਯੋਗੀ। ਇਹ ਤਿੰਨ ਤਜਰਬੇ ਹੋਏ, ਭਗਤੀ ਸਾਧਨਾ, ਗਿਆਨ ਸਾਧਨਾ, ਕਰਮ ਸਾਧਨਾ। ਤੁਸੀਂ ਆਖੋਗੇ ਫਿਰ ਗੁਰੂ ਨਾਨਕ ਨੇ ਚੌਥਾ ਤਜਰਬਾ ਕੀ ਕੀਤਾ? ਚੌਥਾ ਤਜਰਬਾ ਨਹੀਂ ਕੀਤਾ, ਇਹਨਾਂ ਤਿੰਨਾਂ ਨੂੰ ਯਕਦਾ ਕਰ ਦਿੱਤਾ, ਇਕੱਠਾ ਕਰ ਦਿੱਤਾ। ਸਿੱਖ ਕਰਮ ਯੋਗੀ ਵੀ ਬਣੇ, ਸਿੱਖ ਗਿਆਨ ਯੋਗੀ ਵੀ ਬਣੇ, ਸਿੱਖ ਭਗਤੀ ਦੀ ਮੂਰਤੀ ਵੀ ਬਣੇ। ਜੇ ਪਰਮਾਤਮਾ ਨੇ ਸਾਨੂੰ ਤਿੰਨ ਰੂਪ ਦਿੱਤੇ ਨੇ, ਤਨ ਮਨ ਤੇ ਆਤਮਾ, ਤਾਂ ਇੱਕ ਨਾਲ ਖੇਡ ਨਹੀਂ ਬਣੇ, ਨਹੀਂ ਬਣੇ। ਅਸੀਂ ਸੋਚ ਵੀ ਨਹੀਂ ਸਕਦੇ ਦੇਸ਼ ਦੇ ਜਰਵਾਣੇ ਆਣ ਤੇ ਮਹਾਤਮਾ ਬੁੱਧ ਤਲਵਾਰ ਚੁੱਕ ਲਵੇ, ਨਹੀਂ, ਉਹ ਨਹੀਂ ਚੁੱਕ ਸਕਦੇ। ਜਦੋਂ ਰਾਜੇ ਅਸ਼ੋਕ ਨੇ ਬੌਧ ਧਰਮ ਕਬੂਲ ਕੀਤਾ, ਉਹਨੇ ਆਪਣੀ ਤਲਵਾਰ ਮਹਿੰਦਰੂ ਘਾਟ ਗੰਗਾ ਦੀ ਸੁੱਟੀ ਪਟਨਾ, ਪੁਰਾਣਾ ਨਾਂ ਸੀ ਪਾਟਲੀਪੁੱਤਰ। ਰਾਜੇ ਅਸ਼ੋਕ ਨੇ ਇਹ ਤਲਵਾਰ ਉੱਥੇ ਸੁੱਟ ਦਿੱਤੀ, ਕਹਿੰਦਾ ਨਹੀਂ, ਇਸ ਤੋਂ ਖੂਨ ਦੀ ਧਾਰ ਵਗਦੀ ਹੈ, ਇਹ ਨਹੀਂ। ਗਜ਼ਬ ਦੀ ਗੱਲ, ਜਿਸ ਪਾਟਲੀਪੁੱਤਰ ਵਿੱਚ, ਜਿਸ ਪਟਨਾ ਵਿੱਚ ਗੰਗਾ ਦੇ ਤੱਟ ਤੇ ਰਾਜੇ ਅਸ਼ੋਕ ਨੇ ਤਲਵਾਰ ਡੋਬ ਦਿੱਤੀ, ਸੁੱਟ ਦਿੱਤੀ, ਉੱਥੋਂ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚੁੱਕ ਲਿਆ, ਉੱਥੋਂ ਹੀ ਚੁੱਕ ਲਏ। ਨਹੀਂ ਚਾਹੀਦਾ ਐਸਾ ਧਰਮ ਕਿ ਕੋਈ ਸਾਡੀ ਮਾਲਾ ਹੀ ਖੋ ਕੇ ਲੈ ਜਾਏ। ਕੀ ਕਰਨਾ ਐਸੀ ਮਾਲਾ ਨੂੰ ਫੇਰ ਕੇ, ਜੇ ਮਾਲਾ ਦੀ ਰਕਸ਼ਾ ਹੀ ਨਹੀਂ ਕਰ ਸਕਦੇ। ਕੀ ਕਰਨਾ ਹੈ ਐਸੇ ਭਗਤਾਂ ਨੂੰ ਜੋ ਦੇਸ਼ ਦੀ ਰਕਸ਼ਾ ਹੀ ਨਹੀਂ ਕਰ ਸਕਦੇ? ਕੀ ਕਰਨਾ ਐਸੇ ਯੋਗੀਆਂ ਨੂੰ ਜੋ ਦੇਸ਼ ਦੀ ਸੰਸਕ੍ਰਿਤੀ ਨੂੰ ਹੀ ਨਹੀਂ ਬਚਾ ਸਕਦੇ, ਮਜ਼ਲੂਮ ਦੀ ਰਕਸ਼ਾ ਨਹੀਂ ਕਰ ਸਕਦੇ, ਗਰੀਬ ਦੀ ਰਕਸ਼ਾ ਨਹੀਂ ਕਰ ਸਕਦੇ? ਸਰਵ ਸ਼ਬਦੰ ਤਾਂ ਏਕ ਸ਼ਬਦੰ, ਵੇਖੋ ਜਾਨ ਸਦੇਵ, ਨਾਨਕ ਤਾਂ ਕਾ ਦਾਸ ਹੈ ਸੋਏ ਨਿਰੰਜਨ ਦੇਵ। ਮਹਾਰਾਜ ਨੇ ਇਹਨਾਂ ਤਿੰਨਾਂ ਨੂੰ ਯਕਜਾ ਕੀਤਾ, ਮੇਰਾ ਸਿੱਖ ਕਰਮ ਯੋਗੀ ਹੈ। ਇਹ ਲੰਗਰ ਬਣਾਉਣਾ, ਵੰਡਣਾ, ਗੁਰਦੁਆਰੇ ਬਣਾਉਣਾ ਔਰ ਗੁਰਦੁਆਰੇ ਵਿੱਚ ਕਾਰ ਸੇਵਾ ਕਰਨੀ, ਇੱਟਾਂ ਢਾਉਣੀਆਂ, ਪੱਥਰ ਢਾਉਣੇ, ਬਜਰੀ ਢਾਉਣੀ, ਤੱਪੜ ਝਾੜਨੇ, ਸਫਾਈ ਕਰਨੀ, ਇੱਥੇ ਬੜਾ ਭਾਰੀ ਕਰਮ ਹੈ, ਬਹੁਤ ਵੱਡਾ ਕਰਮ ਹੈ। ਗੁਰਦੁਆਰਾ ਸੀਸਗੰਜ ਸਾਹਿਬ ਸਨੀਚਰ ਦੇ ਸਨੀਚਰ ਸਾਰੀ ਧੁਲਾਈ ਕਰਦੇ ਨੇ, ਧਰਮਸ਼ਾਲਾ ਸਮੇਤ, ਮੁਸਾਫਰਖਾਨੇ ਸਮੇਤ, ਰਾਤ ਦੇ 12 ਵਜੇ ਆਰੰਭ ਕਰਦੇ ਨੇ। ਮੈਨੂੰ ਉਹ ਚੰਗਾ ਲੱਗਦਾ, ਹੁਣ ਸੰਗਤਾਂ ਕੋਈ ਨਹੀਂ, ਹੁਣ ਪਾਣੀ ਦੇ ਛਿੱਟਿਆਂ ਨਾਲ ਕਿਸੇ ਦੇ ਕੱਪੜੇ ਵੀ ਨਹੀਂ ਖਰਾਬ ਹੋਣਗੇ, ਕੋਈ ਗਿਰੇਗਾ ਵੀ ਨਹੀਂ। ਪਰ ਉਦੋਂ ਮੈਂ ਦੇਖ ਕੇ ਹੈਰਾਨ ਹੁੰਦਾ, ਸੀਤ ਲਹਿਰ ਚੱਲ ਰਹੀ ਹੁੰਦੀ ਹੈ ਸਰਦੀਆਂ ਦੇ ਦਿਨ, ਤੇ ਜਦੋਂ ਠੰਡੇ ਪਾਣੀ ਨਾਲ ਧੁਲਾਈ ਕਰ ਰਹੇ ਹੁੰਦੇ ਨੇ ਉਦੋਂ ਕਹਿਣਾ ਪੈਂਦਾ ਕਰਮ ਯੋਗ ਦੀ ਇੰਤਹਾ ਹੈ ਮਹਾਨ ਹੈ ਤੇ ਮਹਾਨ ਸੇਵਾ ਕਰ ਰਿਹਾ ਸੀਤ ਲਹਿਰ ਚੱਲ ਰਹੀ ਹੈ ਇਤਨੀ ਠੰਡ ਔਰ ਇਹ ਠੰਡੇ ਪਾਣੀ ਨਾਲ ਸਿਰਫ ਗੁਰਦੁਆਰਾ ਮੁਸਾਫਰਖਾਨਾ ਤੇ ਲੰਗਰ ਹੀ ਨਹੀਂ ਸਾਫ ਕਰਦੇ ਸੀਸਗੰਜ ਦੇ ਅੱਗੋਂ ਜਿਹੜੀ ਸੜਕ ਹੈ ਉਹਨੂੰ ਵੀ ਸਾਫ ਕਰਦੇ ਉਹਨੂੰ ਵੀ ਧੋਂਦੇ ਉਹ ਰਸਤਾ ਵੀ ਸਾਫ ਸੁਥਰਾ ਹੋਵੇ ਜਿੱਥੋਂ ਮਨੁੱਖਤਾ ਲੰਘਦੀ ਹੈ ਗੁਰਦੁਆਰੇ ਤੱਕ ਸੰਗਤਾਂ ਆਉਂਦੀਆਂ ਸਿੱਖ ਨੂੰ ਮੇਰੇ ਪਾਤਸ਼ਾਹ ਨੇ ਕਰਮ ਯੋਗੀ ਬਣਾਇਆ ਕਰਮ ਕਰਕੇ ਆਪਣੀ ਉਪਜੀਵਿਕਾ ਵੀ ਲੱਭਣੀ ਹੈ ਖੇਤੀਬਾੜੀ ਕਰਨੀ ਬੋਧ ਭਿਕਸ਼ੂ ਖੇਤੀਬਾੜੀ ਨਹੀਂ ਕਰ ਸਕਦਾ ਜੈਨ ਸਾਧੂ ਨਹੀਂ ਕਰ ਸਕਦਾ ਸਿੱਖ ਨੇ ਵਪਾਰ ਵੀ ਕਰਨਾ ਹੈ ਕਿਧਰੇ ਸਰਵਿਸ ਵੀ ਕਰਨੀ ਹੈ ਨੌਕਰੀ ਵੀ ਕਰਨੀ ਧਨ ਕਮਾਉਣਾ ਹੈ ਧਨ ਮੰਗਣਾ ਨਹੀਂ ਧਨ ਕਮਾਉਣਾ ਕਿਰਤ ਕਰਨੀ ਹੈ ਧਨ ਮੰਗਣਾ ਨਹੀਂ ਹੈ ਚਾਹੀਦਾ ਹੈ ਧਨ ਮੰਗਣਾ ਨਹੀਂ ਹੈ ਕਮਾਉਣਾ ਕਿਰਤ ਕਰਨੀ ਮਹਾਰਾਜ ਦੇ ਵਾਗ ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਵੰਚ ਵਿਆਉਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੇ ਚੰਦ ਇਹ ਸਾਰਿਆਂ ਦਾ ਜੋੜ ਕਰ ਦਿੱਤਾ ਪਰ ਸਿਰਫ ਕਰਮ ਦੇ ਵਿੱਚ ਹੀ ਉਲਝਿਆ ਨਾ ਰਹਿ ਜਾਏ ਸਾਰੇ ਕੀਤੇ ਹੋਏ ਕਰਮ ਪ੍ਰਭੂ ਨੂੰ ਅਰਪਣ ਕਰੇ ਕਰਮ ਕਰਤ ਹੋਵੇ ਨਹਿ ਕਰਮ ਨਿਸ਼ਕਰਮ ਹੋ ਜਾਏ ਇਹ ਪ੍ਰਭੂ ਤੂੰ ਸਰੀਰ ਬਣਾਇਆ ਹੀ ਐਸਾ ਹੈ ਇਹਦੀ ਪਾਲਣਾ ਪੋਸ਼ਣਾ ਕਰਮ ਤੋਂ ਬਿਨਾਂ ਨਹੀਂ ਹੋ ਸਕਦੀ ਅਸੀਂ ਕਰਮ ਕਰਦੇ ਹਾਂ ਤੇਰੀ ਬਣਾਈ ਹੋਈ ਮਰਿਆਦਾ ਦੇ ਮੁਤਾਬਕ ਕਰਮ ਸਾਰੇ ਤੈਨੂੰ ਅਰਪਣ ਕਰਦੇ ਹਾਂ ਇਹਨਾਂ ਕਰਮਾਂ ਦੇ ਨਾਲ ਕੋਈ ਹੰਕਾਰ ਨਹੀਂ ਕਿ ਮੈਂ ਦਾਨ ਕੀਤਾ ਮੈਂ ਪੁੰਨ ਕੀਤਾ ਮੈਂ ਟੋਕਰੀ ਢੋਈ ਮੈਂ ਲੰਗਰ ਬਣਾਇਆ ਮੈਂ ਲੰਗਰ ਵੰਡ ਰਿਹਾ ਮੈਂ ਤੱਪੜ ਜਾ ਰਿਹਾ ਨਹੀਂ ਕਰਮ ਕਰਤ ਹੋ ਗਏ ਨੇ ਕਰਮ ਕੀਤੇ ਹੋਏ ਸਾਰੇ ਕਰਮ ਹੈ ਪ੍ਰਭੂ ਤੇਰੇ ਕਦਮਾਂ ਚ ਰੱਖਦੇ ਤੇਰੀ ਆਪਣੇ ਕੋਲ ਨਹੀਂ ਰੱਖਦੇ ਇਹ ਕਰਮ ਅਸੀਂ ਆਪਣੇ ਕੋਲ ਨਹੀਂ ਸਿੱਖ ਕਰਮ ਯੋਗੀ ਹੈ ਪਰ ਸਿੱਖ ਗਿਆਨ ਯੋਗੀ ਹੈ ਸਤਿਗੁਰੂ ਕਹਿੰਦੇ ਨੇ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਂ ਅਕਲੀ ਪੜ ਕੇ ਬੁਝੀਏ ਅਕਲੀ ਕੀਜੇ ਨਾ ਧਰਮ ਦੇ ਮਾਮਲੇ ਚ ਪ੍ਰਭੂ ਦੇ ਮਾਮਲੇ ਚ ਜਣਾ ਖਣਾ ਤੈਨੂੰ ਕਿਧਰੇ ਪਿੱਛੇ ਨਾ ਲਾ ਬੈਠੇ ਕਿਧਰੇ ਤੂੰ ਪਖੰਡ ਦਾ ਪੁਜਾਰੀ ਨਾ ਬਣ ਜਾਵੇ ਮੈਂ ਅਰਜ ਕਰਾਂ ਉਮਤ ਭਟਕ ਜਾਂਦੀ ਆਉਂਦੀ ਹੈ ਭਟਕ ਗਏ ਈਸਾਈ ਭਟਕ ਗਈਆਂ ਬਾਕੀ ਕੌਮਾਂ ਤੇ ਮੈਨੂੰ ਕਹਿਣ ਵਿੱਚ ਕੋਈ ਹਰਜ ਨਹੀਂ ਭਟਕੇ ਹੋਏ ਨੇ ਸਿੱਖ ਜਿਸ ਢੰਗ ਦੇ ਥਾਂ ਥਾਂ ਤੇ ਇਹ ਧੱਕੇ ਖਾ ਰਹੇ ਨੇ ਉਸ ਤੋਂ ਪਤਾ ਚੱਲਦਾ ਅਕਲ ਨੂੰ ਛਿੱਕੇ ਤੇ ਚੰਗੇ ਹੈ ਅੱਗੇ ਨਹੀਂ ਰੱਖਿਆ ਅੱਖਾਂ ਅੱਗੇ ਵੇਖਦੀਆਂ ਨੇ ਅਕਲ ਵੀ ਅੱਗੇ ਹੋ ਗਏ ਅੱਖਾਂ ਨਾਲ ਅਕਲ ਹੋਵੇ ਤਾਂ ਸੱਚ ਵੇਖ ਸਕੋਗੇ ਵਰਨਾ ਨਹੀਂ ਦੇਖ ਸਕੋਗੇ ਅੱਖਾਂ ਸੱਚ ਨਹੀਂ ਵੇਖ ਸਕਦੇ ਅੱਖਾਂ ਦੁਆਰਾ ਅਕਲ ਸੱਚ ਵੇਖਦੀ ਹੈ ਜਿਸ ਦਿਨ ਕਿਸੇ ਚੀਜ਼ ਦੀ ਸੱਚਾਈ ਪ੍ਰਗਟ ਹੁੰਦੀ ਹੈ ਫਿਰ ਕਹਿੰਦਾ ਲੈ ਅੱਖਾਂ ਤੇ ਮੇਰੀਆਂ ਅੱਜ ਖੁੱਲੀਆਂ ਨੇ ਪਹਿਲੇ ਅੱਖਾਂ ਤੇ ਪੱਟੀ ਸੀ ਨਹੀਂ ਅੱਖਾਂ ਨਾਲ ਅਕਲ ਨਹੀਂ ਸੀ ਅੱਖਾਂ ਦੇ ਨਾਲ ਅਕਲ ਜੁੜੀ ਹੋਈ ਨਹੀਂ ਸੀ ਇਸ ਵਾਸਤੇ ਇਹ ਧੋਖਾ ਖਾ ਗਿਆ ਬਹੁਤ ਸਾਰੇ ਅਖਬਾਰਾਂ ਚ ਤੇ ਇਧਰ ਉਧਰ ਬਹੁਤ ਚਰਚਾ ਹੋਈ ਸਿੱਖ ਜਗਤ ਦੇ ਚ ਫਲਾਣਾ ਮੁਖੀ ਫਲਾਣਾ ਮੁਖੀ ਫਲਾਣਾ ਅਸੀਂ ਤੇ ਪੂਜਾ ਕਰਦੇ ਸੀ ਅਸੀਂ ਤੇ ਪਰਿਕਰਮਾ ਕਰਦੇ ਸੀ ਅਸੀਂ ਤੇ ਮਹਾਂ ਤਿਆਗੀ ਸਮਝਦੇ ਸੀ ਤਾਂ ਮੱਥਾ ਟੇਕਦੇ ਸੀ ਤੇ ਮੈਂ ਤਾਂ ਤੁਹਾਨੂੰ ਇਤਨੀ ਅਕਲ ਨਹੀਂ ਆਈ ਤਿਆਗ ਨੂੰ ਗੁਰੂ ਨਾਨਕ ਨੇ ਪਖੰਡ ਦੇ ਮਨੁੱਖ ਭੋਜਨ ਦਾ ਤਿਆਗ ਕਰ ਸਕਦਾ ਭੁੱਖ ਦਾ ਤੇ ਤਿਆਗ ਕਰ ਹੀ ਨਹੀਂ ਸਕਦਾ ਨਹੀਂ ਕਰ ਸਕਦਾ ਭੁੱਖ ਮਜਬੂਰ ਕਰੇਗੀ ਅੰਨ ਲੱਭਣ ਦੇ ਮਨੁੱਖ ਪਾਣੀ ਦਾ ਤਿਆਗ ਕਰ ਸਕਦਾ ਪਿਆਸ ਦਾ ਤਿਆਗ ਕਰ ਹੀ ਨਹੀਂ ਸਕਦਾ ਪਿਆਸ ਤੇ ਅੰਦਰੋਂ ਪੈਦਾ ਮਨੁੱਖ ਪਰਿਵਾਰ ਦਾ ਤਿਆਗ ਕਰ ਸਕਦਾ ਗ੍ਰਸਥ ਦਾ ਤਿਆਗ ਕਰ ਸਕਦਾ ਮੈਨੂੰ ਖੁੱਲਣ ਰੂਪ ਵਿੱਚ ਕਹਿਣ ਦੇਣਾ, ਕਾਮਕ ਰੁਚੀਆਂ ਦਾ ਤਿਆਗ ਨਹੀਂ ਕਰ ਸਕਦਾ, ਗੁਰੂ ਨਾਨਕ ਨਹੀਂ ਮੰਨਦਾ। ਪੰਕਤੀ ਸੁਣ ਲਓ ਗੁਰੂ ਨਾਨਕ ਦੀ, ਅਨਕ ਜਤਨ ਕਰੇ ਬਿੰਦ ਕਿਵੇ ਨਾ ਰਹਾਈ, ਮਨੁਆ ਡੋਲੇ ਨਰਕੇ ਜਾਏ। ਇਸ ਵਾਸਤੇ ਧੰਨ ਗੁਰੂ ਨਾਨਕ ਨੇ ਸਵੈਮ ਵਿਆਹ ਕਰਾਇਆ, ਉਹਨਾਂ ਦੀ ਸੁਪਤਨੀ ਹੈ ਮਾਤਾ ਸੁਲੱਖਣੀ ਜੀ, ਉਹਨਾਂ ਦੇ ਬੱਚੇ ਨੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾ। ਭਗਤ ਜਿਤਨੇ ਬੈਠੇ ਨੇ ਗ੍ਰਸਥੀ ਨੇ, ਤੁਸੀਂ ਇੱਕ ਤਿਆਗੀ ਨੂੰ ਮਾਣਦੇ ਉਸਨੇ ਤਿਆਗ ਕੀਤਾ, ਤਾਂ ਮੈਂ ਕਹਿੰਦੇ ਹਾਂ ਗ੍ਰਸਥ ਦਾ ਤਿਆਗ ਤੇ ਗੁਰੂ ਨਾਨਕ ਨੇ ਵੀ ਨਹੀਂ ਕੀਤਾ, ਗੁਰੂ ਗੋਬਿੰਦ ਸਿੰਘ ਨੇ ਵੀ ਨਹੀਂ ਕੀਤਾ, ਗੁਰੂ ਅਰਜਨ ਦੇਵ ਜੀ ਵੀ ਨਹੀਂ ਕੀਤਾ। ਤੋ ਤਿਆਗ ਕੀ ਮੈਨੇ ਰੱਖਦਾ, ਤਿਆਗ ਪਖੰਡ ਹੈ, ਤੇ ਜੇ ਪਖੰਡ ਦੀ ਪੂਜਾ ਕਰੋਗੇ ਤੇ ਅੰਜਾਮ ਇਹੀ ਕੁਛ ਹੋਏਗਾ ਜੋ ਕੁਛ ਸਾਹਮਣੇ ਆਇਆ, ਇਹੀ ਕੁਛ ਹੈ। ਕਿਤੇ ਪਖੰਡ ਦੀ ਪੂਜਾ, ਜਦ ਕੋਈ ਵਿਰਾਗੀ ਤਿਆਗੀ ਸੰਨਿਆਸੀ, ਵਿਰਾਗੀਆਂ ਦਾ ਇਸ਼ਟ ਸ੍ਰੀ ਰਾਮ ਹੈ, ਜਦ ਤਿਆਗ ਦਾ ਨਾਰਾ ਲਾਉਂਦੇ ਨੇ, ਤੇ ਮੈਂ ਤਾਂ ਪਹਿਲੇ ਰਾਮ ਦੇ ਨਾਲ ਸੀਤਾ ਮਈਆ ਨੂੰ ਤੇ ਹਟਾ ਕੇ ਵੇਖੋ ਜਰਾ। ਸੀਤਾ ਪਹਿਲੇ ਕਹਿੰਦੇ ਆ, ਰਾਮ ਦਾ ਨਾਂ ਬਾਅਦ ਲੈਂਦੇ ਆ, ਸੀਤਾ ਰਾਮ ਸੀਤਾ ਰਾਮ। ਪਹਿਲੇ ਰਾਮ ਕੋਲ ਤੇ ਤਿਆਗ ਕਰਾਓ, ਤਾਂ ਤੁਹਾਡੇ ਤਿਆਗ ਦੀ ਮਹਿਮਾ ਮੰਨੀ ਹੈ। ਤੁਹਾਡਾ ਇਸ਼ ਸ੍ਰੀ ਰਾਮ ਉਹ ਗ੍ਰਸਥੀ ਹੈ, ਉਹਦੇ ਬੱਚੇ ਵੀ ਸਨ, ਤਿਆਗੀ ਨਹੀਂ ਹੈ। ਤੁਹਾਡਾ ਤਿਆਗ ਸਿਵਾਏ ਪਖੰਡ ਤੋਂ ਹੋਰ ਕੁਛ ਨਹੀਂ ਹੈ। ਇੰਨੀ ਮੈਂ ਸ੍ਰੀ ਕ੍ਰਿਸ਼ਨ ਗ੍ਰਸਥੀ ਹੈ। ਦੁਨੀਆਂ ਦੇ ਚੋਟੀ ਦੇ ਨਾਮਵਰ ਅਵਤਾਰੀ ਪੁਰਸ਼ ਮੁਹੰਮਦ ਸਾਹਿਬ ਗ੍ਰਸਥੀ ਹੈ, ਇਹ ਵੀ ਮੈਂ ਖੁਦ ਸਭ ਗ੍ਰਸਥੀ ਹੈ। ਇਹ ਸਾਰੇ ਭਗਤ ਗ੍ਰਸਥੀ ਬੈਠੇ ਨੇ, ਨਿਰੇ ਗ੍ਰਸਥੀ ਨੇ, ਕਰਮ ਯੋਗੀ ਵੀ ਸਨ, ਸਾਰੀ ਜ਼ਿੰਦਗੀ ਕਬੀਰ ਕੱਪੜਾ ਬਣਦੇ ਰਹੇ, ਤਾਂ ਜ਼ਿੰਦਗੀ ਰਵਿਦਾਸ ਜੁੱਤੀਆਂ ਗੰਢਦੇ ਰਹੇ ਨੇ, ਤਾਂ ਜ਼ਿੰਦਗੀ ਭਗਤ ਨਾਮਦੇਵ ਕੱਪੜਾ ਛਿੰਬਦੇ ਰਹੇ ਨੇ, ਰੰਗਦੇ ਰਹੇ ਨੇ। ਜਦ ਕੁਝ ਭਗਤਾਂ ਨੇ ਨਾਮਦੇਵ ਨੂੰ ਰੋਕਿਆ, ਬਈ ਹੁਣ ਤੇ ਧੰਦਾ ਨਾ ਕਰੋ, ਅਸੀਂ ਤੁਹਾਨੂੰ ਭਗਤ ਮੰਨਦੇ ਹਾਂ, ਸੰਤ ਮੰਨਦੇ ਹਾਂ, ਤੁਹਾਨੂੰ ਮੱਥਾ ਟੇਕਦੇ ਹਾਂ, ਪਰ ਜਦ ਤੁਸੀਂ ਕੱਪੜੇ ਰੰਗਦੇ ਹੋ ਚੰਗੇ ਨਹੀਂ ਲੱਗਦੇ। ਪਤਾ ਨਾਮਦੇਵ ਕੀ ਕਹਿੰਦੇ, ਰਾਂਗਨ ਰਾਂਗੋ ਸੇਵਨ ਸੇਵੋ, ਰਾਮ ਨਾਮ ਬਿਨ ਘੜੀ ਨਾ ਜਿਓ। ਕੱਪੜੇ ਵੀ ਰੰਗਦਾ ਨਾਲੇ ਆਪਣਾ ਮਨ ਵੀ ਰੰਗੀ ਜਾਂਦਾ, ਕੱਪੜੇ ਵੀ ਸੀਨਾ ਆਪਣਾ ਮਨ ਵੀ ਪ੍ਰਭੂ ਨਾਲ ਸੀਨਾ, ਮੈਂ ਦੋਵੇਂ ਕੰਮ ਇਕੱਠੇ ਕਰਨਾ, ਦੋਵੇਂ ਕੰਮ ਇਕੱਠੇ ਕਰਨਾ। ਮੇਰੇ ਕੋਲ ਤਨ ਹੈ, ਮੈਂ ਕਰਮ ਯੋਗ ਦਾ ਤਿਆਗ ਨਹੀਂ ਕਰਨਾ, ਮੇਰੇ ਕੋਲ ਮਨ ਹੈ, ਮੈਂ ਗਿਆਨ ਯੋਗ ਦਾ ਤਿਆਗ ਨਹੀਂ ਕਰਨਾ, ਮੇਰੇ ਕੋਲ ਆਤਮਾ ਹੈ, ਮੈਂ ਭਗਤੀ ਯੋਗ ਦਾ ਤਿਆਗ ਨਹੀਂ ਕਰਨਾ। ਮੇਰੇ ਕੋਲ ਤਿੰਨ ਹੈ, ਜਿਨ੍ਹਾਂ ਕੋਲ ਇਹ ਤਿੰਨੇ ਸਨ ਉਹੀ ਦਰਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਬਹੁਤ ਸਾਰੇ ਬਾਣੀ ਲੈ ਕੇ ਆਏ ਸਨ ਇੱਥੇ ਰਾਮਸਰ ਵਿੱਚ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਸ। ਉਹ ਗੁਰੂ ਅਰਜਨ ਦੇਵ ਜੀ ਦੀ ਕਸੌਟੀ ਤੇ ਪੂਰੇ ਨੇ ਉਤਰੇ। ਜੈਸੇ ਭਗਤ ਪੀਲੂ ਨੇ ਕਹਿ ਦਿੱਤਾ, ਕਾਗਜ਼ ਸੰਧੀ ਪੂਤਰੀ ਤੋ ਵੀ ਤ੍ਰਿਯਨਾ ਨਿਹਾਰ, ਯਹੀ ਮਾਰ ਲੈ ਜਾਵੇ ਯਥਾ ਬਿਲੋਚਨ ਦਾਰ। ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਵੇ, ਤਸਵੀਰ ਵੀ ਹੋਵੇ, ਨਾ ਦੇ ਤੇ ਸਿੱਧੀ ਨਰਕਾਂ ਨੂੰ ਲੈ ਜਾਂਦੀ ਤੇ ਇਸਤਰੀ ਤੇ ਨਰਕ ਦੁਆਰੀ ਹੈ। ਤੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਸੰਗਤ ਵਿੱਚ ਕਹਿ ਦਿੱਤਾ, ਪੀਲੂ ਜੀ ਆਪਣੀ ਮਾਂ ਨੂੰ ਵੇਖਦੇ ਹੋ ਕਿ ਨਹੀਂ, ਭੈਣ ਨੂੰ ਵੇਖਦੇ ਹੋ ਕਿ ਨਹੀਂ, ਕਸੂਰ ਤੇਰੀ ਨਜ਼ਰਾਂ ਦਾ, ਤੇਰੀ ਨਜ਼ਰਾਂ ਨਰਕ ਦੁਆਰੀ ਨੇ ਤੇ ਤੂੰ ਇਸਤਰੀ ਨੂੰ ਨਰਕ ਦੁਆਰੀ ਆਖੀ ਜਾ ਰਹੀ, ਤੇਰੇ ਬੋਲ ਦੱਸਦੇ ਪਏ ਨੇ ਤੇਰੀਆਂ ਨਜ਼ਰਾਂ ਨਰਕ ਦੁਆਰੇ, ਤੇਰੀ ਸੋਚਣੀ ਨਰਕ ਦੁਆਰੇ। ਜਿਹੜੀ ਜਿਹੜੀ ਭਗਤਾਂ ਦੀ ਬਾਣੀ, ਬਹੁਤ ਸਾਰੇ ਭਗਤ ਆਏ ਸਨ, ਗੁਰਮਤਿ ਦੀ ਕਸਵੱਟੀ ਤੇ ਪੂਰੇ ਨਹੀਂ ਉਤਰੇ, ਮਹਾਰਾਜ ਨੇ ਵਾਪਸ ਕਰ ਦਿੱਤੇ ਸਨ। ਇੱਥੇ ਪੂਰਨਤਾ ਚਾਹੀਦੀ ਹੈ। ਪ੍ਰਭੂ ਨੇ ਨਿਰਾ ਤਨ ਨਹੀਂ ਬਣਾਇਆ, ਮਨ ਵੀ ਬਣਾਇਆ, ਨਿਰਾ ਮਨ ਨਹੀਂ ਬਣਾਇਆ, ਆਤਮਾ ਵੀ ਬਣਾਈ। ਜਦ ਤਿੰਨਾਂ ਦਾ ਜੋੜ ਹੈ ਤਾਂ ਫਿਰ ਤਿੰਨਾਂ ਦੀ ਪੂਰਤੀ ਕਰੋ, ਤਿੰਨਾਂ ਦਾ ਸੁਮੇਲ ਕਰੋ। ਇੱਕ ਇੱਕ ਅੰਗ ਦੀ ਫਿਕਰ ਕੀਤੀ ਗਈ ਕਿਸੇ ਜ਼ਮਾਨੇ ਵਿੱਚ, ਇਹੀ ਕਾਰਨ ਹੈ ਪੈਰ ਨਹੀਂ ਟਿਕ ਸਕੇ, ਨਹੀਂ ਟਿਕ ਸਕੇ। ਉਸ ਦਿਨ ਪਹਿਲੀ ਸਤੰਬਰ ਨੂੰ ਮੇਰੇ ਕੋਲ ਬੈਠੇ ਸਨ ਹਜ਼ਰਤ ਨਿਜ਼ਾਮੂਦੀਨ ਦੀ ਦਰਗਾਹ ਦੇ اس وقت دے مجور سب تو بڑے بیٹھے سن کو. دلائی لاما تو پہلے وہ بولے سن, انہوں تو پہلے داس نے بھی منٹ حاضری بھری سی. بہتے بزرگ سن کیونکہ انہوں نے اٹھان لگے, ابھی دو چار بندے اگے آئے تا اٹھ سکے, لگتا ہے نوے دے نیڑے تیڑے ہونے. بہت بزرگ سن حضرت نظام الدین دی درگاہ دے اس وقت دے سب تو وڈے مجور سن. انہوں دے بول سن جب دنیا سیانی ہوئی نا, دنیا نو عقل آئی, تو دنیا دا ایک کوئی گرنتھ ہوئے گا اور اس گرنتھ دا نام ہوئے گا دھن گرو گرنتھ. اس نے شبد لکھان دے کٹ دے سکتے, کیونکہ ہر پکھوں یہ پورن ہے, ہر پکھوں یہ مکمل ہے. گیان سادھنا کردیاں کردیاں کدھر منک یہ نہ سمجھ لے کہ میں سب کچھ جان لیا جان لیا. عقل نو اگے کر کر کے کدھر عقل نو ریبر ہی نہ سمجھ لے. پھر گرو نانک دیو جی مہاراج کہنے سوئی اجان کہے میں جانیا جانن ہار نہ جانا. وہ انجان منک ہے جیڑا کہندا ہے میری عقل پرماتما تک پہنچ سکتی. پھر پوچھ سکتے ہیں مہاراج نو تسی کیوں کہندے ہو عقل نو اگے رکھو, عقل نو ریبر بناؤ صرف در تک بس, اتنے اگوں نہیں جانے. پھر اگوں کیویں جائیے, عقل نو پیچھے سٹ کے اگے جاؤ. آتما دی دنیا عقل نہیں جاندی. ہوں سائنٹسٹ تو زیادہ تے کوئی عقل نو برتن والا نہیں ہویا. سارے سائنٹسٹ کہنے سانو آتما دا کوئی بودھ نہیں, انہاں دی عقل آتما تک پہنچتی نہیں. پر انہاں وگیانک لوگاں نو کون سمجھا ہے عقل نو پیچھے چھڈو تے چلے جاؤ گے پھر تمہیں پتا چل جائے گا آتما بھی ہے. پر چوٹی دے عقل مند منک دا عقل نو چھوڑنا بڑا اوکھا ہے, بڑا اوکھا. اس عقل دے آسرے تے اس دا مان تان بنے ہویا ہے. پھر تے لوکی پاگل آکھن گے, ایسا کیڑا بھگت ہویا جنہوں دنیا نے پاگل نہیں آکھے. سارا بنارس کہہ رہے ہے کبیر پاگل ہے, لوگ کہیں کبیر باور آنا, سارے آخدے پے نے کبیر پاگل ہے. ہوں کون دسے ان بنارس واسیاں کہ کوئی تے بندہ جڑا پورن طور پہ سیاح ہے, باقی تے سب پاگلوں کی بھیڑ ہے, سب پاگلوں کی. کبیر نو سمجھ ہے میں آتما تک پہنچنا ہے, آتمک آنند مانیا سد بدھ نو پرے سکنا. کہو کبیر بدھ ہر لئی میری, بدھ بدلی سدھ پڑ گئی. ساری عقل تے رب نے چلا لی. ہوں جو کچھ کام ہوندا ہے وہ رب دی عقل نال ہوندا ہے, ہوں ساری عقل نال. گل ختم. ہوں سڈا جیون چلتا ہے رب دی سمجھ نال, ساری اپنی سمجھ کوئی نہیں. کیوں؟ میری عقل تے رب نے چورا لئی. رب دا ایک نام ہری ہے ہر, تے ہر دے اخری ارتھ بن دین گستاخی معاف چور. رب کی چوراندا ہے؟ رب بھگتاں دے پاپ چورا لیندا ہے, بھگتاں دیاں غلطیاں چورا لیندا ہے, بھگتاں دے پھوکے کرم چورا لیندا ہے, جنماں جنمانتراں دے پتت سنسکار رب چورا لیندا ہے, تے پھر اخیر وچ پرماتما بھگت دی عقل بھی چورا لیندا ہے. چور جتھوں کچھ چک کے لے جاندے نے بدلے چ کچھ رکھدے نہیں, پر پرماتما پاپاں نو چورا لے جاندا ہے, پر پرماتما پاپاں نو چورا لے جاندا ہے. تے اس دی مہما ہے, تے اس دی بخشش ہے. وہ ساری عقل لے جاندا, اپنی اسیم عقل لے جاندا. چور کسے گھر چوں کچھ لے بدلے چ کچھ رکھدا نہیں, چورا کے رتن رکھ جاندا ہے, مٹی چک کے لے جاندا ہے, ہیرے جواہرات رکھ جاندا ہے. ਇਹ ਸੱਚਾਈ ਹੈ। ਮੈਂ ਅਰਜ਼ ਕਰਾਂ, ਦਇਆ ਨੇ ਤੇ ਸਤਸਾਈ ਦੇ ਲਿਖਿਆ, ਗੁਜਰਾਤੀ ਸੰਤ ਨੇ, ਆਪਣਾ ਤਨ ਰੱਖਾਂ ਤੇ ਤੇਰਾ ਦਿੱਤਾ ਹੋਇਆ, ਤੇਰੀ ਦਿੱਤੀ ਚੀਜ਼ ਮੈਂ ਤੇਰੇ ਅੱਗੋਂ ਕੀ ਰੱਖਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਬੜਾ ਸੋਹਣਾ ਉਦਾਹਰਣ ਦਿੱਤਾ ਹੈ, ਉਵਾਂ ਤੇ ਹਰਿਓ ਉਵਾਲੇ ਹਰਿਓ ਜੈਸੇ ਬਾਸਾ ਮਾਸ ਦੇਤ ਜਾਟ ਲੀ। ਉਸੇ ਪਰਮਾਤਮਾ ਤੋਂ ਟੋਲਿਆ ਤੇ ਉਹੀ ਫਿਰ ਰਤਾਂ ਤੋਂ ਚਲੇ ਆ ਰਿਹਾ। ਗੁਰੂ ਗੋਬਿੰਦ ਸਿੰਘ ਜੀ ਦੀ ਇਜਾਦ ਨਹੀਂ ਚੱਲਦੇ ਸ਼ਬਦ ਅਤੇ ਗੁਰੂ ਅਰਜਨ ਦੇਵ ਜੀ ਵੀ ਵਰਤੋਂ ਕਰਦੇ ਉਵਾਂ ਤੇ ਹਰਿਓ ਉਵਾਲੇ ਦਰਿਓ ਜੈਸੇ ਬਸਾ ਮਾਸ ਦੇਤ ਛਾਟ ਲੀ ਜੈਸੇ ਝਟਕਈ ਪਰੂਥਾ। ਦਇਆ ਰਾਮ ਕਹਿੰਦੇ ਨੇ, ਹੇ ਪ੍ਰਭੂ, ਇਹ ਤਨ ਤੇਰੇ ਅੱਗੋਂ ਰੱਖਾਂ ਤੇ ਮਨ ਤੇਰੇ ਅੱਗੋਂ ਰੱਖਾਂ, ਇਹ ਵੀ ਤੇਰਾ ਦਿੱਤਾ ਹੋਇਆ ਤੇ ਤਨ ਮਨ ਦੀ ਮਿਹਨਤ ਨਾਲ ਮੈਂ ਧਨ ਕਮਾਇਆ। ਜੇ ਤਨ ਨਹੀਂ ਮਨ ਨਹੀਂ ਤਾਂ ਧਨ ਕਿੱਥੇ? ਇਹ ਧਨ ਤੇਰੇ ਅੱਗੋਂ ਰੱਖਾਂ, ਇਹ ਵੀ ਤੇਰੇ ਮੇਰੇ ਜਨਮਾਂ ਜਨਮਾਂਤਰਾਂ ਦੇ ਦੋਖ, ਜਨਮਾਂ ਜਨਮਾਂਤਰਾਂ ਦੀ ਇਕੱਠੀ ਕੀਤੀ ਹੋਈ ਮੈਂ, ਜੇ ਤੂੰ ਲੈਣਾ ਚਾਹੇ ਤੇ ਮੈਂ ਤੇਰੇ ਕਦਮਾਂ ਤੇ ਰੱਖ ਦਿਆਂ, ਬਾਕੀ ਮੇਰੇ ਕੋਲ ਕੁਛ ਵੀ ਨਹੀਂ। ਬਾਕੀ ਹੈ ਮੈਲ ਚੁਰਾ ਲੈ ਜਾਂਦਾ, ਨਿਰਮਲ ਕਰ ਜਾਂਦਾ। ਅਸੀਂ ਸੰਸਾਰ ਮਹਿਲੇ ਪਾਣੀ ਵਗਦੇ ਪਏ ਨੇ, ਦੁੱਬ ਦੀ ਤਪਸ਼ ਨਾਲ ਵਾਪ ਬਣਦੇ ਨੇ, ਉੱਪਰ ਉੱਠਦੇ ਨੇ ਫਿਰ ਨਿਰਮਲ ਹੋ ਕੇ ਵਰਸਦੇ ਨੇ, ਸਵੱਛ ਹੋ ਕੇ ਵਰਸਦੇ ਨੇ। ਪਰਮਾਤਮਾ ਦੀ ਬਾਰਿਸ਼ ਬੜੀ ਨਿਰਮਲ ਹੈ, ਬਹੁਤ ਜੋ ਹੈ ਨਿਰਮਲ ਹੈ। ਕਬੀਰ ਕਹਿੰਦੇ ਨੇ, ਮੇਰੀ ਮੱਤ ਤੇ ਕਹੋ ਕਬੀਰ ਬੁੱਧ ਹਰ ਲਈ ਮੇਰੀ, ਉਹਨੇ ਚੁਰਾ ਲਈ ਹੈ। ਹੁਣ ਕਬੀਰ ਕੋਲ ਆਪਣੀ ਅਕਲ ਕੋਈ ਨਹੀਂ, ਰੱਬ ਚੁਰਾ ਕੇ ਲੈ ਗਿਆ। ਬੁੱਧ ਬਦਲੀ ਸਿੱਧ ਵਾਈ, ਪਰ ਉਹਨੇ ਬੁੱਧ ਮੇਰੀ ਬਦਲ ਲਈ, ਮੇਰੀ ਲੈ ਗਏ ਆਪਣੀ ਦੇ ਗਏ। ਇੱਥੇ ਸਿਰ ਝੁਕਾਉਣ ਦਾ ਮਤਲਬ ਵੀ ਇਤਨਾ, ਗੁਰੂ ਸਾਡੀ ਮਤ ਤੂੰ ਲੈ ਲੈ ਤੇ ਤੂੰ ਆਪਣੀ ਮਤ ਲੈ। ਗੁਰੂ ਕਹਿੰਦਾ ਵੀ ਹੈ, ਗੁਰ ਕੀ ਮਤ ਤੋਂ ਲੈ ਧਿਆਨ ਹੈ, ਭਗਤ ਬਿਨਾ ਬਹੁਤ ਸੂਪੇ ਸਿਆਣੇ। ਜਿਸ ਦਿਨ ਸਹੀ ਮਾਇਨਿਆਂ ਚ ਆਪਣੀ ਮਤ ਅੱਗੇ ਰੱਖੋਗੇ, ਉਸੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਸਮਝ ਤੁਹਾਨੂੰ ਦੇ ਦੇਣਗੇ। ਇਹ ਸਪਸ਼ਟ ਹੈ, ਇਹ ਹਕੀਕਤ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਿੰਨਾਂ ਨੂੰ ਇਕੱਠਾ ਜੋੜਿਆ, ਕਰਮ ਕਰ ਲੇਕਿਨ ਪ੍ਰਭੂ ਨੂੰ ਅਰਪਣ ਕਰਦੇ, ਪਰ ਸਿਰਫ ਕਰਮ ਕਾਂਡ ਤੱਕ ਨਾ ਰੁਕਾ ਰਹੇ। ਅਕਲੀ ਸਾਹਿਬ ਸੇ ਅਕਲ ਦੀ ਵਰਤੋਂ ਕਰ, ਗਿਆਨ ਹਾਸਲ ਕਰ, ਤੇ ਕਿਧਰੇ ਗਿਆਨ ਵਿੱਚ ਵੀ ਰੁਕਿਆ ਨਾ ਰਹਿ ਜਾਏ। ਕਿਤਨਾ ਵੀ ਗਿਆਨ ਇਕੱਠਾ ਕਰੇ, ਸਮਝ ਪੈ ਜਾਏਗੀ ਪਹੁੰਚ ਨਹੀਂ ਸਕੇਗਾ, ਰਸਤੇ ਦਾ ਪਤਾ ਚੱਲ ਜਾਏਗਾ ਪਹੁੰਚ ਨਹੀਂ ਸਕੇਗਾ, ਬੋਧ ਹੋ ਜਾਏਗਾ ਸਮਝ ਆ ਜਾਏਗੀ। ਇੱਕ ਰਸਤੇ ਦੀ ਮੈਨੂੰ ਸਮਝ ਆ ਗਈ ਹੈ, ਕਿਸੇ ਨੇ ਸਮਝਾ ਦਿੱਤਾ ਚਲਾ ਜਾਂਦਾ, ਪਰ ਉਹ ਮੈਂ ਪਹੁੰਚਿਆ ਤਾਂ ਨਹੀਂ, ਚੱਲਾਂਗਾ ਤੇ ਪਹੁੰਚਾਂਗਾ। ਬਸ ਗਿਆਨ ਸਿਰਫ ਰਸਤੇ ਦੀ ਸਮਝ ਹੈ, ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ। ਇਕਬਾਲ ਕਹਿੰਦੇ, ਰਸਤੇ ਦਾ ਦੀਵ ਹੈ ਔਰ ਕੁਛ ਵੀ ਨਹੀਂ, ਮੰਜ਼ਿਲ ਨਹੀਂ ਹੈ ਟਿਕਾਣਾ ਨਹੀਂ ਹੈ। ਫਿਰ ਟਿਕਾਣਾ ਕੀ ਹੈ? ਟਿਕਾਣਾ ਤੇ ਹੈ ਆਤਮਾ ਤੱਕ ਪਹੁੰਚਣਾ, ਉਹ ਪ੍ਰੇਮ ਤੋਂ ਬਿਨਾ ਨਹੀਂ ਪਹੁੰਚ ਸਕੇਗਾ। ਸੁਣਨਾ ਕਰਮ ਹੈ, ਮੰਨਣਾ ਗਿਆਨ ਹੈ, ਤੇ ਭਾਵਨਾ ਪ੍ਰੇਮ ਹੈ। ਸੁਣੀ ਹੈ ਮਨੀ ਹੈ, ਮਨ ਕੀਤਾ ਭਾਵ, ਸੁਣਨਾ ਤੇ ਕਰਮ ਹੈ। ਸਿਰਫ ਸੁਣ ਛੱਡਿਆ ਤਾਂ ਬਸ ਕਰਮ ਕਾਂਡ, ਮਨੇ ਹੈ ਤਾਂ ਗਿਆਨ ਕਾਂਡ ਕੋਈ ਸਮਝ ਪੈ ਜਾਏ, ਪਰ ਨਿਰੇ ਗਿਆਨ ਕਾਂਡ ਨਾਲ ਵੀ ਖੇਡ ਨਹੀਂ ਬਣੇ। ਮਨ ਕੀਤਾ ਭਾਵ, ਹੁਣ ਸਾਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਦਿਨ ਹੀ ਪ੍ਰਭ ਪਾ। ਸਮਾਂ ਹੋ ਗਏ, ਪਰ ਮੁਕਤਸਰ ਮੈਂ ਸਾਰਾਂਸ਼ ਤੁਹਾਡੇ ਸਾਹਮਣੇ ਰੱਖਾਂ। ਜਿਵੇਂ ਧਨ ਕਮਾਉਣ ਦੇ ਚਾਰ ਤਰੀਕੇ ਨੇ, ਖੇਤੀਬਾੜੀ, ਨੇ ਕਰਮ ਕਾਂਡ, ਗਿਆਨ ਕਾਂਡ ਔਰ ਭਗਤੀ ਯੋਗ। ਸਤਿਗੁਰ ਦੇਵ ਜੀ ਮਹਾਰਾਜ ਨੇ ਇੱਕ ਚੌਥਾ ਨਾਲ ਜੋੜਿਆ, ਉਹ ਚੌਥਾ ਕੰਮ ਤੇ ਨਾ ਮੰਗਣਾ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਪ੍ਰੇਮ ਗਿਆਨ ਨਾਲ ਨਹੀਂ ਮਿਲੇ, ਕਰਮ ਨਾਲ ਵੀ। ਪ੍ਰੇਮ ਤੋਂ ਹੀਣਾ ਗਿਆਨ, ਪ੍ਰੇਮ ਤੋਂ ਹੀਣਾ ਕਰਮ। ਵਰਤਰੀ ਵੀ ਕਹਿੰਦੇ ਸਨ ਇਹ ਲਾੜੇ ਤੋਂ ਬਿਨਾਂ ਬਰਾਤ ਹੈ, ਹੋਰ ਕੁਛ ਵੀ ਨਹੀਂ, ਕੁਛ ਵੀ। ਗੁਣ ਇਹ ਤੋਂ ਬ੍ਰਿੰਦ ਬਰਾਤ ਜਨਾਵਰ ਏਕ ਬੈਰਾਗ ਬਿਨਾਂ ਸਭ ਪੀਕ ਹੈ। ਇਹ ਬੈਰਾਤ ਸਾਰੀ ਦੀ ਸਾਰੀ ਫਿੱਕੀ ਹੈ, ਕਿਉਂ ਇਹਦੇ ਚ ਲਾੜਾ ਹੈ ਹੀ ਕੋਈ ਨੀ। ਕਿਤਨਾ ਗਿਆਨ ਹੈ, ਕਿਤਨੇ ਕਰਮ ਨੇ, ਪਰ ਪ੍ਰਭੂ ਦਾ ਪਿਆਰ ਤੇ ਹੈ ਨਹੀਂ। ਤੇ ਹੁਣ ਪਿਆਰ ਕਿਸ ਕੋਲ ਮੰਗੀਏ? ਗਿਆਨ ਮੰਗ ਸਕਦੇ ਹਾਂ, ਗਿਆਨ ਸਿੱਖ ਸਕਦੇ ਹਾਂ, ਕਰਮ ਦੀ ਪ੍ਰੇਰਣਾ ਕਿਸੇ ਕੋਲ ਲੈ ਸਕਦੇ ਹਾਂ, ਕਰਮ ਕਰ ਸਕਦੇ ਹਾਂ। ਦੁਨੀਆਂ ਚ ਇੱਕੋ ਹੀ ਚੀਜ਼ ਹੈ ਪ੍ਰੇਮ, ਨਾ ਸਿੱਖੀ ਜਾ ਸਕਦੀ ਹੈ ਨਾ ਸਿਖਾਈ ਜਾ ਸਕਦੀ, ਨਾ ਕਿਧਰੋਂ ਖਰੀਦ ਸਕਦੇ ਹਾਂ, ਨਾ ਕਿਸੇ ਕੋਲ ਪ੍ਰੇਰਣਾ ਲੈ ਸਕਦੇ। ਇਸ ਵਾਸਤੇ ਆਪਣਾ ਪਿਆਰ ਆਪੇ ਲਾਏ ਸੀ, ਉਹ ਆਪਣਾ ਪਿਆਰ ਆਪ ਦਿੰਦਾ। ਕਦੋਂ ਦਿੰਦਾ? ਜਦ ਮੁਲਕ ਭਿਖਾਰੀ ਹੋ ਕੇ ਮੰਗਦਾ। ਸੰਸਾਰ ਵਿੱਚ ਧਨ ਹਾਸਲ ਕਰ, ਗੁਰੂ ਨਾਨਕ ਕਹਿੰਦੇ ਨੇ, ਮੰਗ ਕੇ ਨਹੀਂ, ਕਰਮ ਕਰ, ਕਰਮ ਕਰ। ਪ੍ਰਭੂ ਕੋਲ ਨਾਮ ਮੰਗਣਾ ਹੀ ਇਹ ਕਰਮ ਨਾਲ ਖੇਡ ਨਹੀਂ ਬਣੇਗੀ, ਮੰਗ ਕੇ ਬਣੇਗੀ। ਮੰਗਤਾ ਬਣ ਜਾ, ਭਿਖਾਰੀ ਬਣ ਜਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਉਸੇ ਦਾ ਹੀ ਜ਼ਿਕਰ ਪਏ ਕਰਦੇ ਨੇ। ਮੈਂ ਪਤਾ ਨਹੀਂ ਕਿੱਥੇ ਤੱਕ ਖੋਲ ਸਕਿਆ ਤੇ ਨਹੀਂ ਖੋਲ ਸਕਿਆ, ਇਹ ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਾਣਨ। ਪਰ ਹੁਣ ਆਪਣੇ ਆਪ ਨੂੰ ਭਿਖਾਰੀ ਦੇ ਰੂਪ ਵਿੱਚ ਅਕਾਲ ਪੁਰਖ ਦੇ ਅੱਗੋਂ ਰੱਖਦੇ ਨੇ। ਸਾਡੇ ਕਰਮਾਂ ਦੀ ਖੇਡ ਨਹੀਂ, ਸਾਡੇ ਗਿਆਨ ਦੀ ਖੇਡ ਨਹੀਂ, ਸਾਡੀ ਭਾਵਨਾ ਦੀ ਵੀ ਖੇਡ ਨਹੀਂ। ਪ੍ਰਭੂ ਤੇਰਾ ਨਾਮ ਤੇ ਮਿਲੇਗਾ, ਦਾਨ ਦੇ ਚ ਮਿਲੇਗਾ, ਸਾਡੀ ਮਿਹਨਤ ਨਾਲ ਨਹੀਂ, ਤੇਰੀ ਰਹਿਮਤ ਨਾਲ, ਤੇਰੀ ਬਖਸ਼ਿਸ਼ ਨਾਲ। ਤੇ ਬਖਸ਼ਿਸ਼ ਤਾਂ ਹੋਵੇ ਭਿਖਾਰੀ ਦੀ ਤਰ੍ਹਾਂ ਮੰਗੀਏ। ਸੰਸਾਰ ਵਿੱਚ ਭਾਵੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵੀਏ, ਰੱਬ ਦੇ ਅੱਗੋਂ ਤੇ ਭਿਖਾਰੀ ਬਣੀ। ਔਰ ਸਾਦੀ ਨੇ ਐਸਾ ਕਹਿ ਦਿੱਤਾ, ਜੋ ਰੱਬ ਦੇ ਅੱਗੋਂ ਭਿਖਾਰੀ ਨਹੀਂ ਬਣਦੇ, ਉਹ ਸੰਸਾਰ ਵਿੱਚ ਬਾਦਸ਼ਾਹਾਂ ਦੀ ਤਰ੍ਹਾਂ ਜੀਵੀ ਨਹੀਂ ਸਕਣਗੇ। ਦੁਆ ਕੁਨ ਬਾ ਸਭ ਚੋਂ ਗਦਾਇਆ ਸੋ, ਅਗਰ ਮੈਂ ਕੁਨੀ ਬਾਦਸ਼ਾਹੀ ਬਰੋਸ। ਗਦਾਗਰ ਕਹਿੰਦੇ ਭਿਖਾਰੀ, ਜੋ ਖੁਦਾ ਦੇ ਅੱਗੋਂ ਗਦਾਗਰ ਨਹੀਂ ਬਣਦੇ, ਭਿਖਾਰੀ ਨਹੀਂ ਬਣਦੇ, ਉਹ ਦੁਨੀਆਂ ਦੇ ਬਾਦਸ਼ਾਹਾਂ ਦੀ ਤਰ੍ਹਾਂ ਜੀਵੀ ਨਹੀਂ ਸਕਦੇ। ਉਹਨੇ ਸਾਫ਼ ਕਹਿ ਦਿੱਤਾ ਹੈ। ਤੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੋ ਕੁਝ ਫਰਮਾਨ ਪਏ ਕਰਦੇ ਨੇ, ਸਮਾਂ ਮੈਂ ਬਹੁਤ ਲੈ ਗਿਆ, ਸਮਾਂ ਕਰਨੀ ਆਪ ਅਖਰੀ ਆਪ ਜੋ ਹੈ ਸਰਵਨ ਕਰੋ ਤੇ ਮੈਂ ਤੁਹਾਡੇ ਸਾਹਮਣੇ ਰੱਖਾਂ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ। ਤੂੰ ਆਪਣੀ ਮਾਨ ਮਰਿਆਦਾ ਰੱਖਣ ਵਾਲਾ, ਸਭ ਕੁਝ ਤੇਰੇ ਕੋਲ ਆਪਣਾ ਹੈ, ਤੈਨੂੰ ਕਿਸੇ ਨੇ ਕੁਛ ਨਹੀਂ ਦਿੱਤਾ, ਤੇਰੇ ਕੋਲ ਸਭ ਕੁਛ ਆਪਣਾ ਹੈ। ਨਿੱਜ ਪਤ ਹੈ, ਤੇਰੀ ਆਪਣੀ ਇੱਜ਼ਤ ਹੈ, ਤੇਰੀ ਆਪਣੀ ਮਰਿਆਦਾ ਹੈ, ਤੇਰੀ ਆਪਣੀ ਸ਼ਾਨੋ ਸ਼ੌਕਤ ਹੈ। ਪਰ ਹੇ ਪ੍ਰਭੂ, ਅਸੀਂ ਤੇਰੇ ਦਰ ਦੇ ਭਿਖਾਰੀ, ਅਸੀਂ ਤੇ ਭਿਖਾਰੀ ਦੀ ਤਰ੍ਹਾਂ ਆਇਆ, ਮੰਗਦੇ ਦੀ ਤਰ੍ਹਾਂ ਆਇਆ। ਹਾਂਜੀ, ਰਸਤੇ ਚ ਮੰਗਤੇ ਬੈਠੇ ਹੁੰਦੇ ਨੇ, ਜਦ ਹਿਰਦੇ ਕਿਤੇ ਤਰਸ ਪੈਦਾ ਹੁੰਦਾ ਤੇ ਬੰਦਾ ਦੇ ਦਿੰਦਾ, ਬਿਨਾਂ ਤਰਸ ਤੋਂ ਨਹੀਂ ਦੇ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਹੇ ਪ੍ਰਭੂ ਤਰਸ ਖਾ ਸਾਡੇ ਤੇ, ਰਹਿਮ ਕਰ। ਇਸ ਮੰਗਤੇ ਦੀ ਝੋਲੀ ਵਿੱਚ ਆਪਣਾ ਨਾਮ ਪਾ। ਮੈਂ ਫਿਰ ਅਰਜ਼ ਕਰਾਂ, ਧਨ ਮੰਗਣ ਦੀ ਮਮਾਨੀਅਤ ਹੈ, ਗੁਰੂ ਨਾਨਕ ਕਹਿੰਦੇ ਨੇ ਮੰਗਣ ਗਿਆ ਸੋ ਮਰ ਰਿਹਾ, ਮੰਗਣ ਮੋਲ ਨਾ ਜਾ, ਭੁੱਲ ਕੇ ਵੀ ਮੰਗਣ ਨਾ ਜਾ, ਕਿਰਤ ਕਰ, ਮਿਹਨਤ ਕਰ। ਪਰ ਕਿਰਤ ਨਾਲ ਨਾਮ ਨਹੀਂ ਮਿਲਣਾ, ਮੰਗ ਕੇ ਮਿਲਣਾ, ਬਿਖਾਰੀ ਬਣ ਜਾ ਉਸ ਪਰਮਾਤਮਾ ਦੇ ਅੱਗੋਂ, ਬਿਖਾਰੀ ਬਣ ਜਾ, ਮੰਗਤਾ ਬਣ ਜਾ, ਹੇ ਪ੍ਰਭੂ ਦਇਆ ਦੇ ਘਰ ਦੇ ਚ ਆਓ, ਕਰਜ਼ ਖਾਓ ਸਾਡੀ ਚੋਲੀ ਚ, ਆਪਣੇ ਨਾਮ ਦੀ ਖੈਰ ਪਾਓ। ਹਾਂਜੀ, ਮੈਂ ਸਦਕੇ ਜਾਂਦਾ ਤੇਰੇ ਸੱਚੇ ਨਾਮ ਤੋਂ, ਤੇਰੀ ਸੱਚੀ ਹਸਤੀ ਤੋਂ ਮੈਂ ਕੁਰਬਾਨ ਜਾਂਦਾ, ਮੈਂ ਸਦਕੇ ਜਾਂਦਾ। ਹਾਂਜੀ, ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਵੀ ਹੈ, ਤੂੰ ਸਾਰੇ ਸੰਸਾਰ ਦਾ ਕਾਰਨ ਵੀ ਹੈ। ਇਹ ਨਹੀਂ ਕਿ ਕਾਰਨ ਕੁਛ ਹੋਰ ਹੈ ਤੇ ਕਰਤਾ ਕੁਛ ਹੋਰ ਹੈ, ਨਹੀਂ, ਤੂੰ ਕਰਨ ਕਾਰਨ ਦੇ ਸਮਰੱਥ ਹੈ। ਹਾਂਜੀ, ਕਿਰਪਨ ਲਵਜ਼ ਵਰਤਿਆ ਹੈ। ਕਿਰਪਨ ਮਨੁੱਖ, ਸੋਮ ਮਨੁੱਖ ਧਨ ਤੋਂ ਰਜਦਾ ਵੀ ਨਹੀਂ ਤੇ ਧਨ ਨੂੰ ਵਰਤਦਾ ਵੀ ਨਹੀਂ ਤੇ ਰਜਦਾ ਵੀ ਨਹੀਂ, ਜਮ੍ਹਾਂ ਕਰ ਕਰਕੇ ਰਜਦਾ ਵੀ ਨਹੀਂ। ਤੋ ਕਿਰਪਨ ਸ਼ਬਦ ਇੱਥੇ ਵਰਤਿਆ, ਇਸ ਕਿਰਪਨ ਪਣੇ ਨੇ, ਇਸ ਸੋਮ ਪਣੇ ਨੇ, ਧਨ ਦੇ ਸੋਮ ਪਣੇ ਨੇ, ਬੜੇ ਚੱਕਰ ਦਿੱਤੇ ਨੇ, ਬੜੇ ਜਨਮਾਂ ਚ ਭਟਕਾਇਆ। ਜਦ ਵੀ ਮਨੁੱਖ ਭਟਕੇਗਾ, ਲੋਭ ਕਰਕੇ ਹੀ ਭਟਕੇਗਾ, ਔਰ ਕੀ ਕਰੇਗਾ। ਸੋਮ ਪਣੇ ਨੇ, ਇਸ ਕਿਰਪਨ ਪਣੇ ਨੇ, ਇਸ ਧਨ ਦੀ ਬੜੀ ਪ੍ਰਬਲ ਨੇ ਜੋ ਹੈ, ਖਾਹਿਸ਼ ਨੇ, ਸੋਮ ਪਣੇ ਨੇ, ਬਹੁਤੇ ਇਤਨੀ ਗਹਿਰਾਈ ਤੋਂ ਜਦ ਅਰਦਾਸ ਨਿਕਲਦੀ ਹੈ, ਹਰ ਕਰਕੇ ਵੀ ਥੱਕ ਜਾਏ, ਫਿਰ ਕਹਿ ਦਿੰਦਾ ਹੁਣ ਪ੍ਰਭੂ ਤੇਰੀ ਮਰਜ਼ੀ, ਅਸੀਂ ਤੇਰੇ ਤੇ ਤੈਨੂੰ ਛੱਡ ਦਿੱਤਾ, ਹੁਣ ਤੂੰ ਰਹਿਮ ਕਰ, ਸਾਡਿਆਂ ਕੀਤਿਆਂ ਹੁਣ ਕੁਛ ਵੀ ਨਹੀਂ ਹੋਣਾ। ਕਿਤਨੀ ਅਰਦਾਸ ਤੇ ਕਰਨੀ ਪੈਂਦੀ, ਜੈਸੇ ਕਰਨੀ ਪੈਂਦੀ ਹੈ ਹੋ ਜਾਂਦੀ ਹੈ, ਉਸੇ ਵਕਤ ਪੂਰੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਅਰਦਾਸ ਕਬੂਲ ਹੋ ਗਈ ਤੇ ਸਤਿਗੁਰ ਪ੍ਰਮਾਣ ਕਰਦੇ ਨੇ, ਭਰਮ ਦੇ ਪਰਦੇ ਸਾਰੇ ਤੋੜ ਦਿੱਤੇ, ਗੁਰੂ ਦੀ ਕਿਰਪਾ ਦੁਆਰਾ ਅਸੀਂ ਉਸ ਨਾਮ ਰਸ ਨੂੰ ਜਾਣ ਲਿਆ, ਆਨੰਦ ਨੂੰ ਜਾਣ ਲਿਆ। ਹਾਂਜੀ, ਹੁਣ ਸੁਰਤ ਉਸ ਸੱਚੇ ਵਿੱਚ ਲੀਨ ਹੋ ਗਈ ਹੈ, ਪ੍ਰਭੂ ਦੇ ਜੋ ਹੈ ਲੀਨ ਹੋ ਗਈ ਹੈ, ਹੁਣ ਮਨ ਪੂਰਨ ਤੌਰ ਤੇ ਮੰਨ ਗਿਆ। ਕਰਮ ਕਰਦੇ ਰਹੇ ਤੇ ਮਨ ਤੇ ਮੰਨਦਾ ਨਹੀਂ ਸੀ, ਗਿਆਨ ਬੜਾ ਇਕੱਠਾ ਕੀਤਾ, ਮਨ ਤੇ ਮੰਨਦਾ ਨਹੀਂ ਸੀ। ਗਿਆਨੀਆਂ ਦਾ ਮਨ ਵੀ ਨਹੀਂ ਮੰਨਦਾ, ਇਸ ਚੱਕਰ ਚ ਨਾ ਪੈਣਾ, ਜਿਹੜੇ ਬੜੇ ਬੜੇ ਗਿਆਨੀ ਨੇ ਇਹਨਾਂ ਦਾ ਮਨ ਮੰਨਦਾ ਹੋਵੇਗਾ, ਨਹੀਂ, ਮੰਨੇ ਕੀ ਗਤ ਕਹੀ ਨਾ ਜਾਏ, ਕਿਧਰੇ ਮੰਨ ਲਵੇ ਤੇ ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਸਾਹਿਬ ਕਹਿੰਦੇ ਨੇ ਅਰਦਾਸ ਕਬੂਲ ਹੋ ਗਈ, ਭਰਮ ਦੇ ਸਾਰੇ ਪਰਦੇ ਉਸਨੇ ਤੋੜ ਦਿੱਤੇ, ਖੋਲ ਦਿੱਤੇ, ਗੁਰੂ ਦੀ ਕਿਰਪਾ ਦੁਆਰਾ ਜਾਣ ਲਿਆ, ਸੱਚ ਦੇ ਸੁਰਤ ਜੁੜ ਗਈ ਹੈ, ਗੁਰੂ ਦੀ ਬਖਸ਼ਿਸ਼ ਦੁਆਰਾ ਹੁਣ ਮਨ ਪ੍ਰਭੂ ਨੂੰ ਮੰਨ ਗਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਮਨ ਸਾਡਾ ਭਰਾ ਨੂੰ ਭਰਾ ਕਰਕੇ ਮੰਨ ਲੈਂਦਾ, ਪੁੱਤਰ ਨੂੰ ਪੁੱਤਰ ਕਰਕੇ ਮੰਨ ਲੈਂਦਾ, ਪਤਨੀ ਨੂੰ ਪਤਨੀ ਕਰਕੇ ਮੰਨ ਲੈਂਦਾ, ਪਤੀ ਨੂੰ ਪਤੀ ਕਰਕੇ ਮੰਨ ਲੈਂਦਾ। ਬਸ ਇੱਕੋ ਹੀ ਮਨ ਹੈ ਜੋ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਦਾ। ਇਹ ਸਤਸੰਗ ਇਸ ਵਾਸਤੇ, ਸਾਧਨਾ ਇਸ ਵਾਸਤੇ, ਜਿਵੇਂ ਬਾਕੀ ਧਨ ਨੂੰ ਇਸਨੇ ਧਨ ਕਰਕੇ ਮੰਨ ਲਿਆ, ਪਰਿਵਾਰ ਨੂੰ ਇਸਨੇ ਪਰਿਵਾਰ ਕਰਕੇ ਮੰਨ ਲਿਆ, ਤੇ ਨਿਰੰਕਾਰ ਨੂੰ ਵੀ ਨਿਰੰਕਾਰ ਕਰਕੇ ਜੋ ਹੈ ਮੰਨ ਲਵੇ, ਤਾਂ ਸਾਹਿਬ ਕਹਿੰਦੇ ਅਰਦਾਸ ਕਬੂਲ ਹੋ ਗਈ, ਸਾਡਾ ਮਨ ਹੁਣ ਪਰਮਾਤਮਾ